ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਨ ਯੁਗ ਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਤਪ ਸਥਾਨ ਦੇ ਉੱਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਬੈਠੀ ਹੋਈ ਸਾਧ ਸੰਗਤ ਜੀ ਸਾਰੇ ਆਪਣੀਆਂ ਰਸਨਾਂ ਨੂੰ ਇੱਕ ਵਾਰੀ ਪਵਿੱਤਰ ਕਰਦੇ ਹੋਏ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਦਿਨਾਂ ਤੋਂ ਸਹਿਜ ਪਾਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਾਰੰਭ ਕੀਤੇ ਸਨ, ਸੰਗਤ ਵੱਲੋਂ ਰੱਖੇ ਗਏ ਸਨ, ਉਹਨਾਂ ਦੇ ਭੋਗ ਪਾਏ ਗਏ ਨੇ। ਪਿਛਲਾ ਮਹੀਨਾ ਗਰਮੀ ਦਾ ਮਹੀਨਾ, ਜੇਠ ਤਾਂ ਹੜ੍ਹ, ਦੋ ਮਹੀਨੇ ਗਰਮੀ ਦੇ ਨੇ। ਹਿੰਦੁਸਤਾਨ ਵਿੱਚ ਜਿੰਨੀਆਂ ਰੁੱਤਾਂ ਨੇ, ਬਾਕੀ ਮੁਲਕਾਂ ਵਿੱਚ ਇੰਨੀਆਂ ਰੁੱਤਾਂ ਨਹੀਂ ਤੁਹਾਨੂੰ ਮਿਲ ਸਕਦੀਆਂ। ਇੱਥੇ ਦੋ ਦੋ ਮਹੀਨੇ ਬਾਅਦ ਰੁੱਤ ਬਦਲ ਜਾਂਦੀ ਆ। ਇਹ ਜਿਹੜਾ ਮਹੀਨਾ ਪ੍ਰਾਰੰਭ ਹੋਇਆ, ਇਹਨੂੰ ਵਰਖਾ ਦਾ ਮਹੀਨਾ ਕਹਿ ਲਓ, ਬਰਸਾਤ ਦਾ ਮਹੀਨਾ ਕਹਿ ਲਓ। ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਵਿੱਚ ਬਹੁਤ ਜਗ੍ਹਾ 'ਤੇ ਇਸ ਮਹੀਨੇ ਦਾ ਨਾਮ ਆਇਆ ਹੈ। ਮੋਹਰਾਂ ਦਾ ਬੋਲਣਾ, ਮੋਹਰਾਂ ਨੇ ਪਹਿਲਾਂ ਪਾਉਣੀਆਂ ਇਸ ਮਹੀਨੇ ਵਿੱਚ, ਖਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੋਇਆ ਹੈ। ਮੋਹਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਸਾਵਣ ਦੇ ਮਹੀਨੇ ਵਿੱਚ ਲੜਕੀਆਂ ਆਪਣੇ ਪੇਕਿਆਂ ਨੂੰ ਜਾ ਕੇ ਤੀਆਂ ਦੇ ਤਿਉਹਾਰ, ਅੱਜ ਭਾਵੇਂ ਤਿਉਹਾਰ ਖਤਮ ਹੁੰਦੇ ਜਾ ਰਹੇ ਨੇ, ਪਰ ਇਹ ਤਿਉਹਾਰ ਮਾਲਵੇ ਵਿੱਚ ਅੱਜ ਵੀ ਮਨਾਏ ਜਾਂਦੇ ਨੇ। ਲੜਕੀਆਂ ਆਪਣੇ ਪੇਕੇ ਘਰ ਨੂੰ ਜਾਂਦੀਆਂ ਨੇ। ਔਰ ਇਸ ਮਹੀਨੇ ਵਿੱਚ ਤੁਸੀਂ ਸਾਰੇ ਮਹਾਨ ਦੁਆਬੇ ਦੇ ਵਿੱਚ ਸਭ ਤੋਂ ਵੱਡਾ ਬ੍ਰਹਮ ਗਿਆਨ ਦਾ ਜੋ ਕੇਂਦਰ ਹੈ, ਬ੍ਰਹਮ ਗਿਆਨ ਦਾ ਸਕੂਲ ਹੈ, ਜਿਸ ਨੂੰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਸ਼ੁਰੂ ਕੀਤਾ ਸੀ, ਉਸ ਸਥਾਨ 'ਤੇ ਤੁਸੀਂ ਚੱਲ ਕੇ ਆਏ ਹੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਗਰਾਂ ਪਿੰਡਾਂ ਵਿੱਚ ਵੀ ਨੇ, ਹਰ ਇੱਕ ਪਿੰਡ ਦੇ ਵਿੱਚ ਚਾਰ ਚਾਰ ਗੁਰਦੁਆਰੇ ਨੇ, ਛੇ ਛੇ ਗੁਰਦੁਆਰੇ ਨੇ, ਪਰ ਭਾਈ ਗੁਰਮੁਖੋ ਇਸ ਸਥਾਨ 'ਤੇ ਹਾਜ਼ਰੀ ਭਰਨੀ, ਮਹਾਂਪੁਰਖਾਂ ਦੇ ਸਥਾਨ ਦੀ ਹਾਜ਼ਰੀ ਭਰਨੀ, ਇਹਦਾ ਬਹੁਤ ਵੱਡਾ ਪੁੰਨ ਮਹਾਤਮਾ ਪੁਰਖਾਂ ਨੇ ਦੱਸਿਆ ਹੈ। ਇੱਕ ਇੱਕ ਕਦਮ ਦੇ ਉੱਤੇ ਅਸਮੇਧ ਜਗ, ਸੌ ਸੌ ਅਸਮੇਧ ਜਗ ਦਾ ਫਲ। ਮਹਾਤਮਾ ਦੀ ਅਸਥਾਨ ਦੇ ਉੱਪਰ ਯਾਤਰਾ ਕਰਨ ਜਾਈਏ ਤਾਂ ਇੱਕ ਕਦਮ 'ਤੇ ਸੌ ਅਸਮੇਧ ਦਾ ਜਗ ਦਾ ਫਲ ਹੈ। ਇਹ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਅਸਮੇਧ ਜਗ, ਜਿਸ ਦੇ ਵਿੱਚ ਸੋਨੇ ਚਾਂਦੀ ਦੇ ਬਰਤਨ ਹੁੰਦੇ ਨੇ, ਇਲਾਕੇ ਦਾ ਕੋਈ ਮਹਾਤਮਾ ਨੇਂਦੇ ਤੋਂ ਰਹਿ ਨਾ ਜਾਵੇ। ਅਤੇ ਉਸ ਜੱਗ ਦੇ ਵਿੱਚ ਜਿਹੜੇ ਬਰਤਨ ਹੁੰਦੇ, ਮਹਾਤਮਾ ਨੂੰ ਨੇਂਦੇ ਦੇ ਵਿੱਚ ਨਾਲ ਹੀ ਦਿੱਤੇ ਜਾਂਦੇ ਸਨ। ਅਤੇ ਉਹ ਅਸਮੇਧ ਜੱਗ ਪਾਂਡਵਾਂ ਨੇ ਭਗਵਾਨ ਕ੍ਰਿਸ਼ਨ ਜੀ ਦੇ ਹੁਕਮ ਅਨੁਸਾਰ ਕੀਤਾ ਸੀ, ਉਹ ਵੀ ਬੜੀ ਮੁਸ਼ਕਲ ਨਾਲ ਸੰਪੂਰਨ ਹੋਇਆ ਸੀ। ਉਸ ਜੱਗ ਨੂੰ ਸੰਪੂਰਨ ਕਰਨ ਵਾਸਤੇ ਵਾਲਮੀਕ ਜੀ, ਦੋ ਵਾਲਮੀਕ ਹੋਏ ਨੇ, ਇੱਕ ਤ੍ਰੇਤੇ ਯੁੱਗ ਵਿੱਚ ਹੋਏ ਆ, ਇੱਕ ਦੁਆਪਰ ਯੁੱਗ ਵਿੱਚ ਹੋਏ ਆ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਲਮੀਕ ਲਿਖੇ ਨੇ, ਇੱਕ ਵਾਲਮੀਕ ਬਟਵਾਰਾ ਲਿਖਿਆ ਹੈ, ਇੱਕ ਵਾਲਮੀਕ ਸੁਪਚ ਜਾਤੀ ਵਿੱਚ ਲਿਖਿਆ ਹੈ। ਜਿਹੜਾ ਦੁਆਪਰ ਵਿੱਚ ਵਾਲਮੀਕ ਜੀ ਹੋਏ ਆ, ਉਹ ਕੌਰਵਾਂ ਪਾਂਡਵਾਂ ਦੇ ਸਾਫ ਸਫਾਈ ਦਾ ਕੰਮ ਕਰਦੇ ਸੀ, ਭਗਵਾਨ ਦੇ ਪਿਆਰੇ ਸੀ। ਜਿਹੜੀਆਂ ਚੰਗੀਆਂ ਰੂਹਾਂ ਹੁੰਦੀਆਂ ਹਨ, ਉਹ ਕਿਸੇ ਵੀ ਜਗ੍ਹਾ 'ਤੇ, ਕਿਸੇ ਜਾਤ ਵਿੱਚ, ਕਿਸੇ ਗੋਤ ਵਿੱਚ, ਕਿਸੇ ਮਜ਼ਹਬ ਵਿੱਚ ਵੀ ਜਨਮ ਲੈ ਲੈਣ, ਉਹ ਤਾਂ ਜਿਹੜੀਆਂ ਨਿਰਮਲ ਆਤਮਾ ਹੁੰਦੀਆਂ ਨੇ, ਉਹਨਾਂ ਦੇ ਕਰਮ ਸਦਾ ਨਿਰਮਲ ਹੀ ਰਹਿੰਦੇ ਨੇ। ਅਤੇ ਉਹ ਦੁਆਪਰ ਯੁੱਗ ਵਾਲੇ ਮਹਾਤਮਾ ਭਗਵਾਨ ਵਾਲਮੀਕ, ਉਹਨੂੰ ਜੱਗ ਸੰਪੂਰਨ ਕਰਨ ਵਾਸਤੇ ਜਦੋਂ ਪਾਂਡਵਾਂ ਨੇ ਬੇਨਤੀ ਕੀਤੀ ਸੀ, ਤਾਂ ਉਹਨਾਂ ਨੇ ਪਾਂਡਵਾਂ ਦੇ ਅੱਗੇ ਇੱਕ ਸਵਾਲ ਰੱਖਿਆ ਸੀ ਕਿ ਜਿੰਨੇ ਕਦਮ ਮੈਂ ਚੱਲ ਕੇ ਤੁਹਾਡੇ ਘਰ ਵਿੱਚ ਨਿੰਦਾ ਖਾਣ ਵਾਸਤੇ ਜਾਵਾਂਗਾ, ਇੱਕ ਇੱਕ ਕਦਮ 'ਤੇ ਮੈਨੂੰ ਇੱਕ ਇੱਕ ਅਸਮੇਧ ਜੱਗ ਦਾ ਫਲ ਦਿੱਤਾ ਜਾਵੇ। ਔਰ ਜਿਹੜੇ ਭੀਮ ਅਰਜਨ ਨਕਲ ਸਹਿਦੇਵ ਵਿਚਾਰੇ ਗਏ ਸੀ ਚੁੱਪ ਕਰਕੇ, ਤਾਂ ਉਸ ਵੇਲੇ ਫਿਰ ਉਹਨਾਂ ਨੇ ਇਹੀ ਵਚਨ ਕੀਤਾ ਕਿ ਸਾਰੀ ਜ਼ਿੰਦਗੀ ਵਿੱਚ ਅਸੀਂ ਇੱਕੋ ਹੀ ਅਸਮੇਧ ਜੱਗ ਕਰਨ ਲੱਗੇ ਸੀ, ਉਹ ਵੀ ਹਾਲੇ ਸੰਪੂਰਨ ਨਹੀਂ ਹੋਇਆ, ਅਤੇ ਤੁਹਾਨੂੰ ਇੰਨੇ ਅਸਮੇਧ ਜੱਗ ਅਸੀਂ ਕਿੱਥੋਂ ਦੇ ਸਕਦੇ ਹਾਂ। ਉਸ ਵੇਲੇ ਜਦੋਂ ਵਾਪਸ ਨਿਰਾਸ਼ ਹੋ ਕੇ ਪਾਂਡਵ ਘਰ ਨੂੰ ਮੁੜੇ, ਤਾਂ ਫਿਰ ਦ੍ਰੋਪਦੀ ਨੇ ਵੇਦਾਂ ਸ਼ਾਸਤਰਾਂ ਵਿੱਚ ਇਹ ਗੱਲ ਪੜ੍ਹੀ ਹੋਈ ਸੀ। ਫਿਰ ਉਹ ਦ੍ਰੋਪਦੀ ਨਾਲ ਲੈ ਕੇ ਆਪਣੇ ਪਤੀਆਂ ਨੂੰ ਜਿਸਲੇ ਵਾਲਮੀਕਿ ਜੀ ਦੇ ਅਸਥਾਨ 'ਤੇ ਫਿਰ ਪਹੁੰਚੀ, ਬੇਨਤੀ ਕੀਤੀ, ਮਹਾਰਾਜ ਭਗਵਾਨ ਨੇ ਤੁਹਾਡਾ ਨਾਮ ਆਪਣੇ ਪਿਆਰੇ ਭਗਤਾਂ ਵਿੱਚ ਗਿਣਿਆ ਹੈ, ਉਹਨਾਂ ਦੀ ਵਚਨ ਹੈ ਭਗਵਾਨ ਦਾ ਕਿ ਜੇ ਤੁਹਾਨੂੰ ਨਿੰਦਾ ਨਹੀਂ ਸਿਖਾਉਂਦੇ ਸਾਡਾ ਸਮੇਤ ਜਗ ਸੰਪੂਰਨ ਨਹੀਂ ਹੁੰਦਾ। ਉਸ ਵਾਲਮੀਕਿ ਜੀ ਨੇ ਫਿਰ ਉਹੀ ਸਵਾਲ ਰੱਖਿਆ, ਕਹਿਣ ਲੱਗੇ ਬੇਟਾ ਅਸੀਂ ਤੁਹਾਨੂੰ ਕੋਈ ਜਵਾਬ ਨਹੀਂ ਦਿੱਤਾ, ਸਾਡੀ ਇੱਕ ਸ਼ਰਤ ਹੈ, ਅਸੀਂ ਜਿੰਨੇ ਕਦਮ ਤੁਹਾਡੇ ਘਰ ਨੂੰ ਚੱਲ ਕੇ ਜਾਵਾਂਗੇ ਇੱਕ ਇੱਕ ਕਦਮ 'ਤੇ ਇੱਕ ਇੱਕ ਅਸਮੇਧ ਜਗ ਦਾ ਫਲ ਲਵਾਂਗੇ, ਗਿਣਤੀ ਕਰ ਲਓ ਜਿੰਨੇ ਕਦਮ ਤੁਸੀਂ ਚੱਲ ਕੇ ਅਸੀਂ ਤੁਹਾਡੇ ਘਰ ਨੂੰ ਜਾਵਾਂਗੇ, ਉਨੇ ਅਸਮੇਧ ਜਗ ਸਾਡੀ ਝੋਲੀ ਵਿੱਚ ਪਾ ਦਿਓ। ਉਸ ਵੇਲੇ ਫਿਰ ਦ੍ਰੋਪਦੀ ਨੇ ਇੱਕ ਬਚਨ ਕੀਤਾ, ਫਿਰ ਕਹਿਣ ਲੱਗੀ ਮਹਾਰਾਜ ਮੈਂ ਵੇਦਾਂ ਸ਼ਾਸਤਰਾਂ ਵਿੱਚ ਇਹ ਗੱਲ ਪੜ੍ਹੀ ਹੈ, ਜਿੰਨੇ ਕਦਮ ਮਹਾਤਮਾ ਪੂਰਨ ਮਹਾਤਮਾ ਹੋਣ, ਸਿਮਰਨ ਦੇ ਨਾਲ ਜੁੜੀਆਂ ਹੋਈਆਂ ਆਤਮਾ ਜਿਹੜੀਆਂ ਰੂਹਾਂ ਹੁੰਦੀਆਂ ਨੇ, ਜਿੱਥੇ ਉਹ ਬੈਠ ਕੇ ਬੰਦਗੀ ਕਰਦੇ ਆ, ਉਸ ਅਸਥਾਨ 'ਤੇ ਨੂੰ ਚੱਲ ਕੇ ਜਿੰਨੇ ਕਦਮ ਚੱਲ ਕੇ ਜਾਈਏ, ਇੱਕ ਇੱਕ ਕਦਮ ਦੇ ਉੱਤੇ ਸੌ ਸੌ ਸਮੇਤ ਜਗ ਦਾ ਫਲ ਹੁੰਦਾ, ਮੈਂ ਵੇਦਾਂ ਸ਼ਾਸਤਰਾਂ ਵਿੱਚ ਗੱਲ ਪੜ੍ਹੀ ਹੈ। ਤੁਸੀਂ ਇਸ ਤਰ੍ਹਾਂ ਕਰੋ, ਜਿੰਨੇ ਕਦਮ ਅਸੀਂ ਚੱਲ ਕੇ ਤੁਹਾਡੇ ਆਸ਼ਰਮ 'ਤੇ ਆਏ ਹਾਂ, ਉਨੇ ਅਸਮੇਧ ਜਗਾਂ ਦਾ ਫਲ ਸਾਡੀ ਝੋਲੀ ਵਿੱਚ ਪਾ ਦਿਓ ਅਤੇ ਬਾਕੀ ਅਸੀਂ ਤੁਹਾਨੂੰ ਦੇ ਦਿੰਦੇ। ਸੋ ਸਾਧ ਸੰਗਤ ਜੀ ਰਹੋ ਵਿਚਾਰ, ਵਾਲਮੀਕ ਜੀ ਫਿਰ ਉਹਨਾਂ ਦੇ ਘਰ ਜਾ ਕੇ ਸਮੇਧ ਜਗ ਸੰਪੂਰਨ ਕੀਤਾ। ਤੁਸੀਂ ਐਡੇ ਵੱਡੇ ਮਹਾਨ ਯੁੱਗ ਪੁਰਸ਼ਾਂ ਦੇ, ਬਹੁਤ ਸਾਰੇ ਲੋਕਾਂ ਨੇ ਸਵੇਰੇ ਦਰਬਾਰ ਸਾਹਿਬ ਤੋਂ ਮਹੀਨੇ ਦਾ ਨਾਮ ਸਰਵਣ ਕਰ ਲਿਆ ਹੋਣਾ, ਬਹੁਤ ਸਾਰਿਆਂ ਨੇ ਪਿੰਡਾਂ ਗੁਰਦੁਆਰਿਆਂ ਵਿੱਚ ਮਹੀਨਿਆਂ ਦਾ ਨਾਮ ਸਰਵਣ ਕਰ ਲਿਆ ਹੋਣਾ। ਮਹੀਨੇ ਦਾ ਨਾਮ ਸਰਵਣ ਕਰ ਲੈਣਾ ਹੋਰ ਚੀਜ਼ ਹੈ, ਮਹਾਤਮਾ ਦੇ ਅਸਥਾਨ 'ਤੇ ਚੱਲ ਕੇ ਜਾਣਾ, ਮਹਾਤਮਾ ਦੇ ਅਸਥਾਨ 'ਤੇ ਜਾ ਕੇ ਭਾਈ ਯਾਤਰਾ ਕਰਕੇ ਜਾਣਾ, ਉਹਦਾ ਸੌ ਸਮੇਤ ਜਗ ਦਾ ਫਲ ਇੱਕ ਕਦਮ ਦੇ ਉੱਤੇ, ਜਿਹੜਾ ਕੋਈ ਪੁਰਸ਼ ਸ਼ਰਧਾ ਨਾਲ ਜਾਂਦਾ, ਪਿਆਰ ਵਿੱਚ ਜਾਂਦਾ ਹੈ, ਪਿਆਰ ਵਿੱਚ ਭਿੱਜੀ ਹੋਈ ਰੂਹ ਜਿਹੜੀ ਹੁੰਦੀ ਆ, ਉਹਨੂੰ ਪਰਮੇਸ਼ਰ ਕਰੋੜ ਪੈਂਡਾ ਅੱਗੇ ਹੋ ਕੇ ਮਿਲਦਾ ਹੈ। ਚਰਨ ਸਰਨ, ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਕੋਟ ਪੈਂਡਾ ਅੱਗੇ ਹੋਏ ਸਤਿਗੁਰੂ ਲੋਏ ਲੇਤ ਹੈ। ਜਿਹੜਾ ਘਰ ਦੇ ਅੰਦਰੋਂ ਘਰੋਂ ਆਪਣੇ ਪਿਆਰ ਦੇ ਨਾਲ ਇਸ ਅਸਥਾਨ ਨੂੰ ਤੁਰਿਆ ਹੈ, ਉਹਨੂੰ ਕਰੋੜ ਪੈਂਡਾ ਅੱਗੇ ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਸ਼ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਵਰਗੇ ਮਹਾਂਪੁਰਸ਼ ਉਹਨੂੰ ਕਰੋੜ ਪੈਂਡਾ ਅੱਗੇ ਹੋ ਕੇ ਲੈਣ ਜਾਂਦੇ ਨੇ। ਇਸ ਕਰਕੇ ਜਿਹੜੀਆਂ ਰੂਹਾਂ ਰੱਬ ਦੇ ਰੰਗ ਵਿੱਚ ਭਿੱਜੀਆਂ ਹੁੰਦੀਆਂ ਨੇ, ਉਹਨਾਂ ਦੀ ਗੱਲ ਸਤਿਗੁਰੂ ਜੀ ਨੇ ਇਸ ਬਾਣੀ ਵਿੱਚ ਅੱਜ ਦੇ ਮਹੀਨੇ ਵਿੱਚ ਕੀਤੀ ਆ। ਤਕਰੀਬਨ ਰੂਹਾਂ ਤਾਂ ਬੜੀਆਂ ਪੈਦਾ ਕੀਤੀਆਂ ਨੇ ਸੰਸਾਰ ਵਿੱਚ, ਅੰਤ ਕੋਈ ਨਹੀਂ ਹੈ, ਗਿਣਤੀ ਕੋਈ ਨਹੀਂ। ਇਸ ਮਹੀਨੇ ਦੀ ਕਥਾ ਕਰਨੀ ਹੈ, ਬਹੁਤਾ ਸਮਾਂ ਨਹੀਂ ਲਾਉਣਾ। ਸਾਧ ਸੰਗਤ ਜੀ, ਦਾਸ ਦੀ ਸਿਹਤ ਠੀਕ ਨਹੀਂ ਹੈ, ਪਰ ਫਿਰ ਵੀ ਮੈਂ ਮੁਨਾਸਬ ਨਹੀਂ ਸਮਝਿਆ, ਜ਼ਰੂਰੀ ਕਥਾ ਕਰਨੀ ਸਮਝੀ ਆ ਕਿ ਸੰਗਤ ਦਾ ਕੁਛ ਪਿਆਰ ਹੈ, ਭਾਵੇਂ ਸਰੀਰ ਮੇਰਾ ਕਿਹਾ ਨਹੀਂ ਕਰਦਾ। ਰੂਹਾਂ ਸੰਸਾਰ ਵਿੱਚ ਬਹੁਤ ਪੈਦਾ ਕੀਤੀਆਂ ਨੇ, ਪਰਮੇਸ਼ਰ ਨੇ ਇੱਕ ਵਾਰੀ ਸੰਸਾਰ ਵਿੱਚ ਜਨ ਵੱਧਦੇ ਨੇ, ਇੱਕ ਵਾਰੀ ਸੰਸਾਰ ਵਿੱਚ ਬਣ ਵੱਧਦੇ ਨੇ। ਹੁਣ ਜਣਾਂ ਦੀ ਗਿਣਤੀ ਇੱਕ ਵਾਰ ਵੱਧ ਚੁੱਕੀ ਹੈ ਅਤੇ ਹੁਣ ਬਣ ਦੁਨੀਆਂ ਨੇ ਉਪਜਾਊ ਜ਼ਮੀਨਾਂ ਵਿੱਚ ਦਰਖਤ ਲਾ ਦਿੱਤੇ, ਕਾਪੂ ਲਾ ਦਿੱਤੇ, ਹੁਣ ਬਣਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ, ਜਣਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਜਾਣ ਅੱਗੇ ਤੋਂ ਅੱਗੇ ਤੁਸੀਂ ਬਿਮਾਰੀਆਂ ਪੈ ਕੇ ਬਹੁਤ ਸਾਰੀ ਦੁਨੀਆਂ ਮਰ ਰਹੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਸਭ ਤੋਂ ਵੱਡੀ ਗੱਲ ਹੈ, ਜਿਹੜੇ ਗੁਰਮੁਖ ਪਿਆਰੇ ਰੱਬ ਦੀਆਂ ਪਿਆਰ ਵਿੱਚ ਰੰਗੀਆਂ ਰੂਹਾਂ ਹੁੰਦੀਆਂ ਨੇ, ਉਹ ਗਿਣਤੀ ਦੀਆਂ ਥੋੜ੍ਹੀਆਂ ਸੰਸਾਰ ਵਿੱਚ ਹੁੰਦੀਆਂ ਨੇ। ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ, ਆਵੇ ਚਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਬਾਅਦ ਜੋਨੀ ਪਰਮ ਤੇ। ਚੇਤਾ ਰੱਖਿਓ ਗੁਰਮੁਖੋ, ਜਿਹੜੇ ਬਾਣੀ ਨਹੀਂ ਪੜ੍ਹਦੇ ਉਹ ਬਾਣੀ ਪੜਿਆ ਕਰੋ। ਬੜੀ ਔਖੀ ਗੱਲ ਹੈ, ਗਾਹਾਂ ਸਰੀਰ ਨਹੀਂ ਮਿਲਦਾ। ਭਾਗਵਤ ਪੁਰਾਣ ਦੇ ਵਿੱਚ ਇੱਕ ਕਥਾ ਆਉਂਦੀ ਆ, ਉਹਦੇ ਵਿੱਚ ਇੱਕ ਰਾਜਾ ਨਿਰਭ ਹੋਇਆ ਸਤਯੁਗ ਦੇ ਵਿੱਚ, ਸਤਯੁਗ ਦੇ ਵਿੱਚ ਇੱਕ ਲੱਖ ਵਰਸ ਆਜੂ ਸੀ ਮਨੁੱਖਾਂ ਦੀ। ਉਹ ਰਾਜਾ ਨਿਰਗ ਹਰ ਰੋਜ਼ ਇੱਕ ਲੱਖ ਗਊ ਦਾਨ ਕਰਦਾ ਸੀ, ਉਹ ਗਊਆਂ ਦੇ ਖੁਰਾਂ ਦੇ ਵਿੱਚ ਚਾਂਦੀ ਦੇ ਖੁਰ ਚਾੜ ਦੇਣੇ, ਚਾਂਦੀ ਦੇ ਖੁਰ ਪਾ ਕੇ, ਸੋਨੇ ਦੇ ਸਿੰਘ ਪਾ ਕੇ ਇੱਕ ਲੱਖ ਗਊ ਰੋਜ਼ ਦਾਨ ਕਰਦਾ ਸੀ ਬ੍ਰਾਹਮਣਾਂ ਨੂੰ। ਦਾਨ ਕਰਦਿਆਂ ਕਰਦਿਆਂ ਇੱਕ ਦਿਨ ਇੱਕ ਗਊ ਵਾਪਸ ਪਿੱਛੇ ਨੂੰ ਮੁੜਿਆ, ਜਦੋਂ ਵਾਪਸ ਪਿੱਛੇ ਨੂੰ ਮੁੜਿਆ ਤਾਂ ਉਹ ਗਊ ਦੂਜੇ ਦਿਨ ਦੂਜੇ ਬ੍ਰਾਹਮਣ ਨੂੰ ਦਾਨ ਕੀਤੀ ਗਈ। ਜਦ ਦੂਸਰੇ ਦਿਨ ਬ੍ਰਾਹਮਣ ਗਊਆਂ ਲੈ ਕੇ ਗਿਆ ਤਾਂ ਪਹਿਲੇ ਦਿਨ ਵਾਲੇ ਬ੍ਰਾਹਮਣ ਨੇ ਉਹ ਗਊ ਪਛਾਣ ਲਈ। ਉਹ ਕਹਿੰਦਾ ਗਊ ਮੇਰੀ ਆ। ਉਹ ਦੂਸਰਾ ਬ੍ਰਾਹਮਣ ਕਹਿਣ ਲੱਗਿਆ ਤੇਰੀ ਭਾਵੇਂ, ਮੈਂ ਤਾਂ ਅੱਜ ਲੈ ਕੇ ਆਇਆ। ਉਹਨਾਂ ਦੋਹਾਂ ਬ੍ਰਾਹਮਣਾਂ ਦਾ ਝਗੜਾ ਵੱਧ ਗਿਆ। ਝਗੜਾ ਇੱਥੇ ਤੱਕ ਵਧਿਆ ਕਿ ਉਹ ਲੱਖ ਤਾਂ ਗਊ ਨੂੰ ਲਈ ਹੋਈ ਸੀ, ਉਹਨੇ ਵੀ ਲੱਖ ਲਈ ਹੋਈ ਸੀ, ਘਾਟਾ ਤਾਂ ਦੋਹਾਂ ਨੂੰ ਹੈ ਨਹੀਂ ਸੀ, ਪਰ ਇੱਕ ਗਊ ਵਾਸਤੇ ਝਗੜਾ ਹੋ ਗਿਆ ਦੋਹਾਂ ਦਾ। ਸਾਧ ਸਿੰਘ ਜੀ ਧਿਆਨ ਨਾਲ ਗੱਲ ਸੁਣਿਓ, ਸਾਰੇ ਜਿੰਨੇ ਤੁਸੀਂ ਬੈਠੇ ਹੋ, ਅੱਜ ਸਮਾਂ ਕਲਯੁੱਗ ਦਾ ਵਰਤ ਰਿਹਾ, ਜਿੱਥੇ ਵੀ ਤੁਸੀਂ ਜਾਂਦੇ ਹੋ। ਜਿਹੜੀ ਭਾਈ ਗੁਰਦਾਸ ਜੀ ਨੇ ਗੱਲ ਲਿਖੀ ਸੀ ਨੀ, ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲਕਾਈ। ਸਾਰੀ ਦੁਨੀਆ ਹੈ ਕਰਦੀ ਆ। ਡਾਕਟਰਾਂ ਦੇ ਕੋਲ ਜਾਣਾ ਸੀ, ਡਾਕਟਰ ਵੱਟ ਕੱਟ ਵੱਟ ਕਰ ਕਰਕੇ ਲੋਕਾਂ ਤੋਂ ਪੈਸੇ ਲਈ ਜਾਂਦੇ, ਕਚਹਿਰੀਆਂ 'ਚ ਪੈਸੇ ਲਈ ਜਾਂਦੇ, ਜਿੱਥੇ ਜਾਂਦੇ ਤੁਸੀਂ ਤੁਹਾਡੀ ਛਿੱਲ ਲਾਈ ਜਾਂਦੇ ਆ। ਇਹ ਹਾਲ ਜਦੋਂ ਗੁਰੂ ਨਾਨਕ ਸਾਹਿਬ ਆਏ ਉਦੋਂ ਹੋਇਆ ਸੀ, ਉਦੋਂ ਇਹ ਹਾਲ ਸੀ। ਭਾਈ ਗੁਰਦਾਸ ਜੀ ਨੇ ਲਿਖਿਆ, ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲਕਾਈ। ਹੁਣ ਸਾਰੀ ਦੁਨੀਆ ਹੈ ਕਰਦੀ ਆ, ਕੋਈ ਗਰੀਬ ਹੈ ਅਮੀਰ ਹੈ, ਉਹ ਡਰਦੇ ਡਾਕਟਰਾਂ, ਜਿੱਡਾ ਵੱਡਾ ਡਾਕਟਰ ਹੈ ਉੱਡਾ ਵੱਡਾ ਚੋਰ ਆ। ਇੱਕ ਦਿਨ ਇੱਕ ਮਹਾਤਮਾ ਆਇਓ ਮੈਨੂੰ ਕਹਿੰਦੇ ਕਿਸੇ ਦੇਵਤੇ ਦੀ ਪੂਜਾ ਕੀਤੀ ਕਿਸੇ ਮਨੁੱਖ ਨੇ, ਉਹ ਪੂਜਾ ਕਰਕੇ ਦੇਵਤਾ ਪ੍ਰਗਟ ਹੋ ਗਿਆ। ਉਹ ਦੇਵਤਾ ਪ੍ਰਗਟ ਹੋ ਕੇ ਕਹਿੰਦਾ, ਹਾਂ ਬਈ ਦੱਸ ਤੂੰ ਮੈਨੂੰ ਯਾਦ ਕੀਤਾ। ਉਹ ਕਹਿੰਦਾ, ਜੀ ਯਾਦ ਤੁਹਾਨੂੰ ਮੈਂ ਤਾਂ ਕੀਤਾ, ਮੈਨੂੰ ਇਹ ਵਰ ਦਿਓ ਵੀ ਮੈਂ ਜਿਹਦੀ ਜੇਬ ਕੱਟ ਲਵਾਂ ਉਹ ਖੁਸ਼ੀ ਖੁਸ਼ੀ ਘਰ ਨੂੰ ਚੱਲ ਜਾਵੇ, ਉਹ ਨਾਰਾਜ਼ ਨਾ ਹੋਵੇ, ਮੈਨੂੰ ਇਹ ਵਰ ਦੇ ਦਿਓ, ਮੈਂ ਜਿਹਦੀ ਵੀ ਜੇਬ ਕੱਟਾਂ ਉਹ ਚੁੱਪ ਕਰਕੇ ਘਰ ਨੂੰ ਚੱਲ ਜਾਵੇ। ਉਹ ਦੇਵਤਾ ਕਹਿਣ ਲੱਗਿਆ, ਫਿਰ ਤਾਂ ਬਹੁਤੀ ਮਿਹਨਤ ਦੀ ਜ਼ਰੂਰਤ ਨਹੀਂ ਸੀ, ਤੂੰ ਐਡੀ ਤਪੱਸਿਆ ਕਰਕੇ ਮੈਨੂੰ ਪ੍ਰਗਟ ਕੀਤਾ, ਤੂੰ ਡਾਕਟਰ ਬਣ ਜਾ, ਡਾਕਟਰ ਬਣ ਜਾ, ਮਾਸਟਰ ਬਣ ਜਾ, ਇਹ ਤਾਂ ਸੌਖਾ ਹੀ ਕੰਮ ਆ, ਇਹਨਾਂ ਦਾ ਸੌਦਾ ਕੀਤਾ ਹੀ ਨਹੀਂ ਜਾਂਦਾ, ਜਿੰਨੇ ਪੈਸੇ ਕਹਿਣਗੇ ਤੁਹਾਨੂੰ ਦੇਣੇ ਪੈਣੇ, ਖੁਸ਼ੀ ਖੁਸ਼ੀ ਘਰ ਨੂੰ ਆਉਣਾ ਪੈਣਾ। ਉਹ ਰਾਜਾ ਨਿਰਗ ਨੇ ਜਦੋਂ ਸਾਧ ਸੰਗਤ ਜੀ ਉਹ ਦੋਏ ਬ੍ਰਾਹਮਣ ਲੜਦੇ ਲੜਦੇ ਰਾਜੇ ਦੇ ਕੋਲ ਪਹੁੰਚ ਗਏ, ਰਾਜਾ ਨਿਰਗ ਨੇ ਕਿਹਾ, ਤੁਸੀਂ ਲੜੋ ਨਾ, ਦੋਏ ਜਾਣੇ 50,000 ਗਊ ਹੋਰ ਲੈ। ਉਹ ਬ੍ਰਾਹਮਣ ਪਹਿਲੇ ਵਾਲਾ ਕਹਿੰਦਾ, ਮੈਂ ਦੇਣੀ ਨਹੀਂ ਆ, ਜਿਹੜਾ ਲੈ ਕੇ ਗਿਆ ਸੀ ਦੂਜੇ ਦਿਨ ਲੈ ਕੇ ਗਏ, ਉਹ ਦੂਜਾ ਕਹਿੰਦਾ ਮੈਂ ਮੋੜਨੀ ਨਹੀਂ ਹੈ। ਉਹ ਰਾਜਾ ਕਹਿੰਦਾ, ਲੜੋ ਨਾ, ਲੱਖ ਲੱਖ ਗਊ ਲੈ ਲਓ। ਉਹ ਦੋਏ ਬ੍ਰਾਹਮਣ ਮੰਨੇ ਨਹੀਂ, ਕਹਿੰਦੇ ਵੀ ਮੈਂ ਤਾਂ ਇਹੀ ਲੈਣੀ ਹੈ। ਉਹ ਕਹਿੰਦਾ, ਮੈਂ ਦੇਣੀ ਨਹੀਂ ਹੈ, ਲੱਖ ਗਊ ਮੈਂ ਹੋਰ ਨਹੀਂ ਲੈਣੀ, ਮੈਂ ਤਾਂ ਇਹੀ ਰੱਖਣੀ। ਝਗੜਾ ਵੱਧ ਗਿਆ। ਸਾਧ ਸਿੰਘ ਜੀ, ਇਹ ਭਾਗਵਤ ਪ੍ਰਾਣ ਦੀ ਕਥਾ ਹੈ, ਇਹ ਰਾਮ ਚੰਦਰ ਮਹਾਰਾਜ ਲਛਮਣ ਨੂੰ ਕਥਾ ਸੁਣਾਉਂਦੇ ਆ, ਇਹ ਉਹਨਾਂ ਨੇ ਇਹਨੇ ਬਿਨ ਇੱਦਾਂ ਹੀ ਸੁਣਾਈ ਲਛਮਣ ਨੂੰ। ਉਹ ਕਹਿੰਦੇ ਜਦੋਂ ਫਿਰ ਉਹ ਝਗੜਾ ਵੱਧ ਗਿਆ, ਰਾਜੇ ਨੂੰ ਚਾਹੀਦਾ ਸੀ ਮਾਫ਼ੀ ਮੰਗਣੀ, ਵੀ ਮੈਨੂੰ ਮਾਫ਼ੀ ਦਿਓ, ਮੇਤੋਂ ਗਲਤੀ ਨਾ ਇਹ ਦੇ ਹੋ ਗਈ ਹੈ, ਮੈਨੂੰ ਮਾਫ਼ੀ ਦਿਓ, ਵੀ ਮੇਤੋਂ ਗਲਤੀ ਨਾ ਇਹ ਦੁਆਰਾ ਦਾਨ ਕਰ ਹੋ ਗਈ ਹੈ, ਮੈਨੂੰ ਤੁਸੀਂ ਦੋਏ ਬ੍ਰਾਹਮਣ ਮਾਫ਼ ਕਰ ਦਿਓ। ਰਾਜਾ ਨੇ ਮਾਫ਼ੀ ਮੰਗੀ ਨਾ, ਗਲਤੀ ਕਰਨਾ ਉੱਡਾ ਗੁਨਾਹ ਨਹੀਂ ਜਿੱਡਾ ਨਾਮ ਮੰਨਣਾ ਗਲਤੀ ਗੁਨਾਹ ਹੈ। ਅਤੇ ਸਾਧ ਸੰਗਤ ਜੀ ਜਦੋਂ ਬ੍ਰਾਹਮਣ ਦਰਬਾਰ ਵਿੱਚੋਂ ਨਿਕਲ ਗਏ, ਰਾਜਾ ਫਿਰ ਸਮੇਂ ਅਨੁਸਾਰ ਸਰੀਰ ਛੱਡ ਗਿਆ। ਸਰੀਰ ਛੱਡਣ ਤੋਂ ਬਾਅਦ ਜਦੋਂ ਰਾਜਾ ਧਰਮ ਰਾਜ ਦੇ ਪੇਸ਼ ਹੋਇਆ, ਸਤਿਗੁਰ ਬਾਣੀ ਵਿੱਚ ਲਿਖਦੇ, ਅੱਗੇ ਕਰਨੀ ਕੀਰਤ ਬਾਚੀਏ ਬੈ ਲੇਖਾ ਕਰ ਸਮਝਾਇਆ। ਹਰੇਕ ਬੰਦੇ ਨੂੰ ਲੇਖਾ ਸਮਝਾਉਂਦੇ ਆ ਵੀ ਤੈਂ ਆਹ ਕੀਤਾ ਸੀ ਆਹ ਕੀਤਾ ਸੀ, ਹਰੇਕ ਬੰਦੇ ਨੂੰ ਸਮਝਾਇਆ ਜਾਂਦਾ, ਕੋਈ ਲੇਖ ਭੁਲੇਖਾ ਨਹੀਂ ਰੱਖਦੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸਾਰਿਆਂ ਦਾ ਲੇਖਾ ਦੱਸਿਆ ਜਾਂਦਾ, ਤੂੰ ਆਹ ਕੁਛ ਕਰਕੇ ਆਇਆ। ਕਹਿੰਦੇ ਉਹ ਰਾਜੇ ਨੂੰ ਸਾਰਾ ਕੁਝ ਦੱਸਿਆ, ਕਹਿੰਦੇ ਵੀ ਹੈ ਤਾਂ ਤੂੰ ਬਹੁਤ ਵੱਡਾ ਦਾਨੀ, ਇੱਕ ਗਲਤੀ ਕੀਤੀ ਹੈ, ਤੂੰ ਗਲਤੀ ਨਹੀਂ ਮੰਨੀ, ਉਹ ਗਲਤੀ ਤੈਨੂੰ ਮੰਨਣੀ ਚਾਹੀਦੀ ਸੀ, ਗਲਤੀ ਤੇਰੀ ਸੀ, ਇਹਦਾ ਹੁਣ ਸਜ਼ਾ ਦੱਸ ਤੈਨੂੰ ਪਹਿਲਾਂ ਦੇ ਦਈਏ ਕਿ ਬਾਅਦ ਵਿੱਚ ਦੇ ਦਈਏ। ਉਹ ਰਾਜੇ ਨੇ ਕਿਹਾ, ਛੋਟੀ ਜਿਹੀ ਗਲਤੀ ਆ। ਕਹਿੰਦਾ ਜੀ ਇਹਦੀ ਸਜ਼ਾ ਤੁਸੀਂ ਮੈਨੂੰ ਪਹਿਲਾਂ ਹੀ ਦੇ ਦਿਓ, ਮੈਂ ਪਹਿਲਾਂ ਭੋਗ ਲੈਂਦਾ, ਬਾਅਦ ਵਿੱਚ ਮੈਨੂੰ ਤੁਸੀਂ ਫਿਰ ਦੂਜਾ ਸੁੱਖ ਦੇ ਦਿਓ ਜਿਹੜਾ ਮੈਂ ਦਾਨ ਪੁੰਨ ਕੀਤਾ। ਉਹਨੇ ਫਿਰ ਧਰਮਰਾਜ ਨੇ ਕਿਹਾ ਵੀ ਇਹਨੂੰ ਸਜ਼ਾ ਇਹ ਦਿਓ, ਦਿਓ ਇਹਨੂੰ ਕਿਰਲਾ ਬਣਾ ਕੇ ਨਾ, ਕਿਰਲਾ ਜਾਣਦੇ ਕਿਰਲੀ ਹੁੰਦੀ, ਕਿਰਲਾ ਹੁੰਦਾ ਵੱਡਾ ਸਾਰਾ ਲੰਬੀ ਜੇ ਪੂਛ ਵਾਲਾ, ਕਹਿੰਦੇ ਕਿਰਲਾ ਬਣਾ ਕੇ ਇਹਨੂੰ ਜੰਗਲ 'ਚ ਖੂਹ 'ਚ ਸੁੱਟ ਦਿਓ। ਸਜ਼ਾ ਦਿੱਤੀ ਰਾਜੇ ਨਿਰਗ ਨੂੰ। ਉਹ ਸਜ਼ਾ ਕਿਰਲੇ ਨੂੰ ਇੰਨੀ ਲੰਬੀ ਉਮਰ ਦਿੱਤੀ ਰਾਮ ਚੰਦਰ ਮਹਾਰਾਜ ਲਕਸ਼ਮਣ ਨੂੰ ਕਥਾ ਸੁਣਾਉਂਦੇ ਆ, ਕਹਿੰਦੇ ਲਕਸ਼ਮਣ ਹਾਲੇ ਕੇਰਲਾ ਖੂਹ ਵਿੱਚ ਹੀ ਆ, ਹਾਲੇ ਉਹ ਕੇਰਲਾ ਖੂਹ ਵਿੱਚ ਆ। ਕਹਿੰਦੇ ਭਗਵਾਨ ਕ੍ਰਿਸ਼ਨ ਨੇ ਆਉਣਾ ਤੇ ਉਹ ਕੇਰਲੇ ਨੂੰ ਕੱਢਣਾ, ਫਿਰ ਉਹਦੀ ਮੁਕਤੀ ਹੋਣੀ ਆ। 21 ਲੱਖ ਸਾਲ ਰਾਜੇ ਨਿਰਗ ਨੇ ਕੇਰਲੇ ਦੀ ਜੂਨ ਭੋਗੀ, ਬਹੁਤ ਵੱਡੀ। ਗੁਰਮੁਖੋ, ਅੱਜ ਕੱਲ੍ਹ ਤਾਂ ਸਮਾਂ ਹੁਣ ਕਲਯੁੱਗ ਦਾ, ਥੋੜ੍ਹੇ ਬੰਦੇ ਬਾਣੀ ਪੜ੍ਹਦੇ ਆ, ਥੋੜ੍ਹੇ ਬੰਦੇ ਉੱਠ ਕੇ ਨਹਾਉਂਦੇ ਆ। ਕੋਸ਼ਿਸ਼ ਕਰਿਆ ਕਰੋ, ਹੁਣ ਫਲ ਜ਼ਿਆਦਾ ਆ ਅਤੇ ਕਰਨਾ ਥੋੜ੍ਹਾ ਪੈਂਦਾ। ਇਹ ਕਲਯੁੱਗ ਦੇ ਵਿੱਚ ਥੋੜ੍ਹਾ ਕਰੋਗੇ ਬਹੁਤਾ ਫਲ ਮਿਲੂਗਾ, ਸਤਯੁੱਗ ਵਿੱਚ ਬਹੁਤਾ ਕਰਦੇ ਸੀ ਫਲ ਥੋੜ੍ਹਾ ਸੀ। ਤਾਂ ਸਤਿਗੁਰੂ ਜੀ ਨੇ ਇਸ ਪਿਆਰ ਵਾਲੀ ਰੂਹਾਂ ਦੀ ਗੱਲ ਕੀਤੀ ਸਾਵਣ ਵਿੱਚ, ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਜਿਹੜੀ ਪਿਆਰ ਵਿੱਚ ਰੰਗੀ ਹੋਈ ਰੂਹ ਆ, ਉਹ ਜਿਹੜੀਆਂ ਰੰਗੀਆਂ ਹੋਈਆਂ ਰੂਹਾਂ ਹੁੰਦੀਆਂ ਨਾ, ਉਹ ਫਿਰ ਆਪਣੇ ਪਿਆਰੇ ਦੇ ਮੋਹਰੇ ਮਰਨਾ ਚਾਹੁੰਦੀਆਂ, ਪਿੱਛੇ ਨਹੀਂ ਮਰਨਾ ਚਾਹੁੰਦੀਆਂ। ਤਿਸ ਜਿਸ ਪਿਆਰੇ ਸੇ ਨੇਹੋ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਜਿਨ੍ਹਾਂ ਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਭਾਣਾ ਵਰਤਾਉਣ ਲੱਗੇ ਤੇ ਭਾਈ ਦਇਆ ਸਿੰਘ ਜੀ ਵਰਗਿਆਂ ਨੇ, ਜਿਨ੍ਹਾਂ ਦਾ ਕੋਈ ਆਸਰਾ ਹੀ ਹੈ ਨਹੀਂ ਸੀ, ਤੇ ਭਾਈ ਦਇਆ ਸਿੰਘ ਜੀ ਵਰਗਿਆਂ ਨੇ ਅੱਖਾਂ 'ਚ ਅੱਥਰੂ ਭਰ ਕੇ ਹੋਰ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੇ ਨਾਲੋਂ ਪਹਿਲਾਂ ਜਾਣਾ ਚੰਗਾ ਸੀ। ਜਿਸ ਪਿਆਰੇ ਸੇ ਨੇਹੋ ਤਿਸ ਅੱਗੇ ਮਰ ਚੱਲੀਏ, ਉਹਦੇ ਮਰ ਮੋਹਰੇ ਮਰ ਜਾਈਏ। ਜੇ ਉਹਦੇ ਮਗਰੋਂ ਜਾਣਾ ਤ੍ਰਿਗ ਜੀਵਨ ਸੰਸਾਰ, ਮਗਰੋਂ ਸੰਸਾਰ ਦਾ ਜੀਣਾ ਤਾਂ ਫਿਰ ਧਰੇ ਗਿਆ, ਧਰੇ ਕੀ ਫਾਇਦਾ ਹੋਇਆ ਮਗਰੋਂ ਜੀਣ ਦਾ? ਕਹਿੰਦੇ ਮਹਾਰਾਜ ਤੁਸੀਂ ਕਿਹਦੇ ਲੜਲਾ ਚੱਲੇ? ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਿਰ ਉਸ ਵੇਲੇ ਭਾਈ ਦਇਆ ਸਿੰਘ ਜੀ ਨੂੰ, ਸਾਰੇ ਗੁਰਸਿੱਖਾਂ ਨੂੰ ਬੜੇ ਪਿਆਰ ਨਾਲ ਸਮਝਾਇਆ, ਗੁਰਮੁਖੋ ਸਰੀਰ ਸਦਾ ਨਹੀਂ ਰਹਿੰਦੇ, ਸਰੀਰ ਸਦਾ ਨਹੀਂ ਰਹਿੰਦੇ। ਕਹਿੰਦੇ ਤੁਹਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਚੱਲੇ ਹਾਂ। ਅੱਜ ਤੋਂ 5000 ਸਾਲ ਪਹਿਲਾਂ ਵਿਆਸ ਜੀ ਨੇ ਆਪਣੀ ਭਵਿੱਖਤ ਬਾਣੀ ਵਿੱਚ ਇਹ ਗੱਲ ਲਿਖੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ 10 ਰੂਪਾਂ ਵਿੱਚ ਸੰਸਾਰ ਵਿੱਚ ਆਉਣਗੇ। ਜਿਹੜਾ 11ਵਾਂ ਗੁਰੂ ਹੋਊਗਾ ਨਾ ਗੁਰੂ ਗ੍ਰੰਥ ਸਾਹਿਬ ਜੀ, ਉਹ ਮੌਨੀ ਹੋਊਗਾ, ਬੋਲੂਗਾ ਨਹੀਂ। ਜੇ ਕੋਈ ਗੁਰਮੁਖ ਬੁਲਾਉਣਾ ਜਾਣਦਾ ਹੋਊਗਾ ਤਾਂ ਗੁਰੂ ਗ੍ਰੰਥ ਸਾਹਿਬ ਬੋਲ ਕੇ ਦੱਸੂਗੇ ਨੇ, ਬੋਲੂਗੇ ਨੇ, ਦੱਸਣਗੇ ਬੋਲ ਕੇ। ਜਾਂ ਅਰਦਾਸ ਕੀਤੀ ਜਾਂਦੀ ਦੱਸਣਗੇ ਬੋਲ ਕੇ ਗੱਲ ਕੀ ਆ, ਜਿਹੜੇ ਗੁਰਮੁਖ ਜਾਣਦੇ ਆ। ਜੇ ਕੜਾ ਪ੍ਰਸ਼ਾਦ ਛਕਦੇ ਨਾ ਹੁਣ ਤਾਂ ਰੱਖਣਾ ਕਾਹਦੇ ਲਈ? ਸਮਝਦੇ ਗੁਰਮੁਖੋ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੇ ਆਪਾਂ ਸਾਰੇ ਬੇਨਤੀ ਕਰਦੇ, ਹਾਜ਼ਰ ਨਾਜ਼ਰ। ਤੇ ਜੇ ਹਾਜ਼ਰ ਨਾਜ਼ਰ ਤਾਂ ਫਿਰ ਤਾਂ ਕੜਾ ਪ੍ਰਸ਼ਾਦ ਜੀ ਉਹ ਛਕਦੇ ਆ, ਫਿਰ ਉਹ ਅਰਦਾਸ ਵੀ ਸੁਣਦੇ। ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲੇ ਬਚਨ ਕਰਦੇ ਹੁੰਦੇ ਸੀ, ਜਾਗਦੀ ਜੋਤ ਜਪੋ ਖਾਲਸਾ ਜੀ, ਸਾਰੇ ਖਾਲਸ ਜਾਗਦੀ ਜੋਤ ਨੂੰ ਜਦੋਂ ਧਾਰਨਾ ਕਿਤੇ ਲਾਉਣੀ ਤੇ ਇਹ ਲਾਉਣੀ, ਜਪੋ ਖਾਲਸਾ ਜੀ ਸਾਰੇ ਜਾਗਦੀ ਜੋਤ ਨੂੰ। ਤਾਂ ਸਤਿਗੁਰੂ ਜੀ ਨੇ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਰੱਬੀ ਪਿਆਰ ਵਿੱਚ ਰੰਗੀਆਂ ਹੋਈਆਂ ਉਹਨਾਂ ਦੀ ਗੱਲ ਕੀਤੀ ਆ। ਕਾਮਣੀ ਹੁੰਦੀ ਕਿਸੇ ਵਸਤੂ ਦੀ ਕਾਮਨਾ ਕਰਨ ਵਾਲੀ, ਕੋਈ ਕਿਸੇ ਵਸਤੂ ਦੀ ਇੱਛਾ, ਕਿਸੇ ਦੀ ਕਿਸੇ ਵਸਤੂ ਦੀ ਇੱਛਾ ਕਿੰਨੀ ਆ? ਤੁਸੀਂ ਆਪਾਂ ਇਕੱਠੇ ਹੋਏ ਹਾਂ, ਇਕੱਲੇ ਇਕੱਲੇ ਦੀ ਅਰਦਾਸ ਬੇਨਤੀ ਵੱਖਰੀ ਵੱਖਰੀ ਆ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਾਮਨੀ ਜਿਹੜੀ ਰੱਬ ਦੀ ਰੱਬੀ ਪਿਆਰ ਵਿੱਚ ਰੰਗੀ ਹੋਈ ਰੂਹ ਉਹਦੀ ਗੱਲ ਕੀਤੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਸਿਰਫ ਤੇ ਸਿਰਫ ਆਪਣੇ ਪਿਆਰੇ ਦੇ ਚਰਨਾਂ ਕਮਲਾਂ ਤੋਂ ਬਿਨਾਂ ਹੋਰ ਕੋਈ ਦੂਜੀ ਗੱਲ ਨਹੀਂ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਇਹ 3 ਚੀਜ਼ਾਂ ਵੈਸੇ ਇਹਦੀਆਂ ਹੈ ਨਹੀਂ, ਇਹ ਕਬਜ਼ਾ ਕਰਕੇ ਬੈਠਾ ਆਏ। ਤਨ ਮਨ ਧਨ ਇਹਦੀਆਂ ਹੈ ਨਹੀਂ, ਇਹ ਕਬਜ਼ਾ ਕਰਕੇ ਬੈਠਾ। ਗੁਰੂ ਮੰਗਦਾ ਤਾਂ ਇਹ ਦਿੰਦਾ ਨਹੀਂ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਤਾਂ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਜੇ ਮੋੜਦਾ ਹੁਣ ਨਹੀਂ ਮੋੜਦਾ ਤਾਂ ਕਹਾਂ ਇਹਦਾ ਵਿਸ਼ਵਾਸ ਨਹੀਂ। ਜਦੋਂ ਰਾਜੇ ਸ਼ਿਵਨਾਭ ਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਗਏ, ਉਹਨੇ ਰਾਜੇ ਸ਼ਿਵਨਾਭ ਨੇ ਕਿਹਾ ਮਹਾਰਾਜ ਮੇਰੇ ਚਰਨਾਂ 'ਚ, ਮੇਰੇ ਮਹਿਲਾਂ ਵਿੱਚ ਚਰਨ ਪਾਓ, ਬੜੀ ਦੇਰ ਦੀ ਮੈਂ ਤੁਹਾਡੀ ਉਡੀਕ ਕੀਤੀ ਹੈ। ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਸਾਧ ਸੰਗਤ ਜੀ ਬਚਨ ਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਜਾਂ ਸੁਣਿਆ, ਸੁਣਿਆ ਤਾਂ ਤੁਸੀਂ ਸਾਰਿਆਂ ਨੇ ਹੀ ਆ, ਮੈਂ ਵੀ ਸੁਣ ਲਿਆ ਤੁਹਾਡੇ ਨਾਲ, ਦੇਖਿਆ ਤਾਂ ਆਪਾਂ ਸਾਰਿਆਂ ਨੇ ਨਹੀਂ ਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਨ ਦੇਖਿਆ ਗੁਰੂ ਨਾਨਕ ਸਾਹਿਬ ਨੂੰ ਉਹ ਵੀ ਗਰਭ ਜੂਨੀ ਵਿੱਚ ਨਹੀਂ ਆਇਆ, ਤੇ ਜਿਨ ਸੁਣਿਆ ਉਹ ਵੀ ਨਹੀਂ ਆਇਆ। ਤੇ ਇਹ ਦੇਖਣ ਤਾਂ ਸੁਣਨ ਦੀ ਭਾਵਨਾ ਵੱਖਰੀ ਵੱਖਰੀ ਆ। ਜੇ ਉਹਨਾਂ ਵਿੱਚੋਂ ਦੇਖੀਏ ਸੁਣਨ ਵਾਲੇ ਦੇਖਣ ਵਾਲੇ, ਸਭ ਤੋਂ ਪਹਿਲਾਂ ਦੇਖਣ ਵਾਲੇ ਬੇਬੇ ਨਾਨਕੀ ਤੇ ਰਾਏ ਬਲਾਰ ਵਰਗਿਆਂ ਨੇ ਦੇਖਿਆ, ਉਦਾਂ ਦੀ ਭਾਵਨਾ ਰਾਏ ਬਲਾਰ ਵਰਗੀ ਹੋ ਜਾਵੇ ਤਾਂ ਗਰਭ ਜੂਨੀ 'ਚ ਕਦੀ ਜਾ ਹੀ ਨਹੀਂ ਸਕਦਾ। 1800 ਮੁਰੱਬਾ ਸੀ ਰਾਏ ਬਲਾਰ ਦਾ, 1800 ਮੁਰੱਬਾ, 950 ਮੁਰੱਬਾ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਨਾਲ ਉਸੇ ਵੇਲੇ ਕਰ ਦਿੱਤਾ। ਭਾਵੇਂ ਉਹਦੀ ਔਲਾਦ ਬਾਅਦ ਵਿੱਚ ਕਈ ਕੁਛ ਬੋਲਦੇ ਆ, ਉਹਦੀ ਔਲਾਦ ਦੇ ਕੁਛ ਬੰਦੇ, ਪਰ ਉਸ ਵੇਲੇ ਰਾਏ ਬਲਾਰ ਨੇ 1800 ਮੁਰੱਬਾ, ਉਹਦੇ ਵਿੱਚੋਂ 900 ਮੁਰੱਬਾ ਗੁਰੂ ਨਾਨਕ ਸਾਹਿਬ ਦੇ ਨਾਂ ਕਰ ਦਿੱਤਾ। ਔਰ ਉਹਨੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨੂੰ ਗੱਲ ਕਹਿ ਦਿੱਤੀ ਕਿ ਇਹ ਜੇ ਜਿਹੜਾ ਮੇਰਾ ਸ਼ਹਿਰ ਵੱਸਦਾ ਜਾਂ ਮੈਂ ਸੁੱਖ ਲੈ ਰਿਹਾ ਇਹ ਗੁਰੂ ਨਾਨਕ ਦੇ ਦਿੱਤੇ ਹੋਏ ਲੈ ਰਿਹਾ। ਅੱਜ ਤੋਂ ਜੋ ਨਾਨਕ ਕੱਪੜੇ ਪਾਵੇ, ਜੋ ਖਰਚਾ ਕਰ ਦੇਵੇ, ਜੋ ਵੀ ਇਹ ਖਵਾ ਦੇਵੇ, ਤੂੰ ਮੇਰੇ ਪੱਲੇ ਕੋਲੋਂ ਮੇਰੇ ਕੋਲੋਂ ਲੈ ਰਹੀ, ਤੂੰ ਇਹਨੂੰ ਕੁਛ ਨਾ ਕਹਿ। 20 ਰੁਪਈਏ ਜਦੋਂ ਸਤਿਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਖੜਾਏ ਤਾਂ ਰਾਏ ਬਲਾਰ ਨੇ 20 ਰੁਪਈਏ ਪਿਤਾ ਜੀ ਨੂੰ ਦੇ ਦਿੱਤੇ। ਕੁਛ ਲੋਕਾਂ ਨੇ ਬੜਾ ਬੁਰਾ ਮਨਾਇਆ ਤੇ ਪਿਤਾ ਜੀ ਮੋੜਨ ਚਲੇ ਗਏ 20 ਰੁਪਈਏ। ਕਹਿੰਦੇ ਕਾਲੂ ਅੱਗੇ ਤੋਂ ਸੁਣ ਲੈ, ਇਹਨੂੰ ਪੁੱਤਰ ਨਾ ਸਮਝੀ, ਇਹਨੂੰ ਪੁੱਤਰ ਨਾ ਸਮਝੀ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਈ ਵਾਰੀ ਸਾਡੇ ਬਾਬਾ ਜੀ ਨਾਲ ਬਚਨ ਕਰਦੇ ਹੁੰਦੇ ਸੀ। ਸਾਡੇ ਬਾਬਾ ਜੀ ਛੋਟੇ ਸੀ, ਉਹ ਰਾਜਨੀਤਿਕ ਬੰਦੇ ਸੀ, ਬਬਰ ਲਹਿਰ ਵਿੱਚ 5.5 ਸਾਲ ਕੈਦ ਵੀ ਕੱਟੀ ਬਾਬਾ ਜੀ ਨੇ ਸਾਡੇ, ਤਾਂ ਉਹਨਾਂ ਨੂੰ ਕਈ ਵਾਰੀ ਬਾਬਾ ਜਵਾਲਾ ਸਿੰਘ ਜੀ ਬਚਨ ਕਰਦੇ ਸੀ, ਛੋਟਾ ਕਰਕੇ, ਪਿਆਰ ਕਰਕੇ, ਆਪਣਾ ਭਰਾ ਕਰਕੇ। ਕਈ ਵਾਰੀ ਇਹ ਬਚਨ ਸ਼ਾਇਦ ਕਿਸੇ ਨਾਲ ਨਾ ਕੀਤਾ ਹੋਵੇ ਉਹਨਾਂ ਨੇ, ਤੇ ਉਹ ਸਾਡੇ ਬਾਬਾ ਜੀ ਨਾਲ ਬਚਨ ਕਰਦੇ ਹੁੰਦੇ ਸੀ। ਕਹਿੰਦੇ ਦਇਆ ਸਿੰਘ ਤੂੰ ਮੈਨੂੰ ਬੰਦਾ ਸਮਝਦਾ, ਮੈਂ ਬੰਦਾ ਨਹੀਂ ਹੈ, ਤੂੰ ਮੈਨੂੰ ਬੰਦਾ ਸਮਝਦਾ, ਮੈਂ ਬੰਦਾ ਨਹੀਂ ਹੈ, ਮੈਂ ਤੈਨੂੰ ਸਾਰੀਆਂ ਖਜ਼ਾਨੇ ਦੀਆਂ ਚਾਬੀਆਂ ਫੜਾ ਸਕਦਾ, ਮੇਰੇ ਕੋਲ ਸਭੋ ਕੁਛ ਹੀ ਆ, ਤੂੰ ਮੈਨੂੰ ਬੰਦਾ ਨਾ ਸਮਝ। ਜਿਹੜੇ ਪਰਮੇਸ਼ਰ ਬ੍ਰਹਮ ਗਿਆਨੀ ਆਪ ਨਿਰੰਕਾਰ ਜਿਹੜਾ ਆਪ ਹੀ ਰੱਬ ਹੋਵੇ ਉਹਨੂੰ ਤੁਸੀਂ ਬੰਦਾ ਕਿੱਦਾਂ ਸਮਝ ਸਕਦੇ ਹੋ? ਜਿਹੜਾ ਆਪ ਹੀ ਨਿਰੰਕਾਰ ਆਪ ਹੀ ਰੱਬ ਹੋਵੇ ਉਹ ਜਿੱਥੇ ਮਰਜ਼ੀ ਅਲੋਪ ਹੋ ਜਾਵੇ, ਜਿੱਥੋਂ ਮਰਜ਼ੀ ਪ੍ਰਗਟ ਹੋ ਜਾਵੇ, ਇਹ ਤਾਂ ਉਹਦੀ ਮਰਜ਼ੀ ਹੈ। ਤਾਂ ਗੁਰਮੁਖ ਪਿਆਰ ਹੀ ਸਭ ਤੋਂ ਵੱਡੀ ਗੱਲ, ਜਿਹੜੀ ਰੱਬੀ ਪਿਆਰ ਵਿੱਚ ਰੰਗੀਆਂ ਹੋਈਆਂ ਰੂਹਾਂ ਉਹਨਾਂ ਦੀ ਗੱਲ ਹੈ। ਸਤਿਗੁਰੂ ਜੀ ਨੇ ਕੀਤੀ ਆ, ਸਾਬਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਤਿੰਨ ਗੱਲਾਂ। ਫਿਰ ਰਾਜੇ ਸ਼ਿਵਨਾਵ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਚਰਨ ਮਹਿਲਾਂ 'ਚ ਚਰਨ ਪਾ ਦਿਓ। ਸਤਿਗੁਰੂ ਜੀ ਕਹਿੰਦੇ ਚੱਲਦੇ ਹਾਂ, ਤਿੰਨ ਚੀਜ਼ਾਂ, ਇੱਕ ਚੀਜ਼ ਸਾਨੂੰ ਭੇਟ ਕਰ, ਤਿੰਨਾਂ 'ਚੋਂ ਜਿਹੜੀ ਤੇਰੀ ਆਪਣੀ ਆ ਉਹ ਦੇਈ, ਦੂਜੀ ਨਹੀਂ। ਜਿਹੜੀ ਤੇਰੀ ਆਪਣੀ ਨਹੀਂ ਹੈ, ਤੇਰਾ ਅਧਿਕਾਰ ਕੋਈ ਨਹੀਂ ਹੈ, ਉਹ ਅਸੀਂ ਲੈਣੀ ਨਹੀਂ ਹੈ। ਜਿੱਦਾਂ ਮੈਂ ਕਿਸੇ ਦੀ ਚੀਜ਼ ਚੱਕ ਕੇ, ਮੈਂ ਸਕੂਟਰ ਮੰਗ ਮਾ ਲੈ ਆਵਾਂ ਤਾਂ ਕਿਸੇ ਨੂੰ ਦੇ ਦੇਵਾਂ ਚੱਕ ਕੇ ਫੜ ਕੇ, ਲੈ ਵੀ ਤੂੰ ਲੈ ਲੈ। ਜਾਂ ਮੈਂ ਕਿਸੇ ਤੋਂ ਮੰਗ ਮਾ ਕਿਸੇ ਦਾ ਮੰਜਾ ਚੱਕ ਲਿਆਵਾਂ ਤੇ ਚੱਕ ਕੇ ਕਿਸੇ ਨੂੰ ਫੜਾ ਦੇਵਾਂ, ਜਦੋਂ ਮੇਰਾ ਹੈ ਹੀ ਨਹੀਂ ਉਹ। ਉਹ ਕਹਿੰਦੇ ਜਿਹੜੀ ਤੇਰੀ ਆਪਣੀ ਚੀਜ਼ ਹੈ ਨਾ ਉਹ ਸਾਨੂੰ ਦੇਈ, ਦੂਜੀ ਨਹੀਂ ਲੈਣੀ ਅਸੀਂ, ਆਪਣੀ ਚੀਜ਼ ਸਾਨੂੰ ਦੇ ਤਾਂ ਅਸੀਂ ਆਪਣਾ ਆਪ ਗਵਾਈਏ ਤਾਂ ਸੋ ਪਾਈਏ। ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ, ਸੋ ਦਿਨ ਲੇਖੇ ਕਾਮਣ ਨੌਬਤ ਪਾਏ। ਕਹਿੰਦੇ ਭਾਈ ਜਿਹੜੀ ਤੇਰੀ ਆਪਣੀ ਚੀਜ਼ ਹੋਊਗੀ ਉਹ ਸਾਨੂੰ ਦੇਈ, ਜਿਹੜੀ ਤੇਰੀ ਆਪਣੀ ਨਹੀਂ ਹੈ ਉਹ ਨਾ ਦੇਈ। ਰਾਜਾ ਸ਼ਿਵਨਾਭ ਕਹਿੰਦਾ ਮਹਾਰਾਜ ਮੇਰਾ ਸਰੀਰ ਹੈਗਾ ਹੀ ਲੈ ਲਓ। ਕਹਿੰਦੇ ਸਰੀਰ ਤੇਰਾ ਨਹੀਂ ਹੈ, ਇਹ ਤੋਂ ਬਸਤ ਗੋਪਾਲ ਕੀ ਜੇ ਭਾਵੇ ਲੇਖਸ। ਜੇ ਸਰੀਰ ਤੁਹਾਡੇ ਆਪਣੇ ਹੋਣ ਤਾਂ ਬਸ 'ਚ ਨਾ ਰਹਿਣ, ਡਾਕਟਰਾਂ ਦੀ ਮਦਦ ਲੈ ਕੇ ਵੀ ਨਹੀਂ ਬਚਦੇ ਇਹ ਸਰੀਰ। ਕਹਿੰਦੇ ਤੇਰਾ ਨਹੀਂ ਹੈ, ਇਹਨੂੰ ਤੂੰ ਦਾਨ ਨਹੀਂ ਕਰ ਸਕਦਾ, ਦੇ ਨਹੀਂ ਸਕਦਾ, ਇਹ ਤੇਰਾ ਆਪਣਾ ਨਹੀਂ ਹੈ। ਫਿਰ ਰਾਜੇ ਸ਼ਬ ਸ਼ਿਵਨਾਭ ਨੇ ਨੀਵਾਂ ਹੋ ਕੇ ਬੇਨਤੀ ਕੀਤੀ, ਉਹਨੇ ਕਿਹਾ ਗੱਲ ਬਣਦੀ ਦਿਸੀ ਨਹੀਂ। ਉਹਨੇ ਕਿਹਾ ਮਹਾਰਾਜ ਮੇਰਾ ਮਨ ਲੈ ਲਓ ਫਿਰ। ਕਹਿੰਦੇ ਮਨ ਤੇਰਾ ਆਪਣਾ, ਮਨ ਤਾਂ ਤੇਰਾ, ਤੂੰ ਇੱਥੇ ਬੈਠਾ ਮਨ ਤੇਰਾ ਇੱਧਰ ਉੱਧਰ ਨੱਠਾ ਫਿਰਦਾ, ਤੇਰਾ ਆਪਣੀ ਚੀਜ਼ ਆਪਣੇ ਕਾਬੂ ਹੁੰਦੀ ਹੈ, ਮਨ ਤੇਰਾ ਤੇਰੇ ਕਾਬੂ ਨਹੀਂ ਹੈ। ਇਹ ਤੂੰ ਆਪਣਾ ਨਹੀਂ ਕਹਿ ਸਕਦਾ, ਤੇਰਾ ਹੁੰਦਾ ਤੇਰੇ ਬੱਸ ਵਿੱਚ ਹੋਣਾ ਸੀ। ਫਿਰ ਉਹ ਕਹਿੰਦਾ ਮਹਾਰਾਜ ਮੇਰਾ ਧੰਨ ਆ, ਫਿਰ ਮੇਰੇ ਕੋਲ ਮੇਰੇ ਦੇਖੋ ਕਿੱਡਾ ਮੇਰਾ ਰਾਜ ਆ, ਲੰਕਾ ਦਾ ਰਾਜਾ ਸ਼ਿਵਨਾਭ। ਕਹਿੰਦੇ ਮਹਾਰਾਜ ਇਹ ਲੈ ਲਓ। ਕਹਿੰਦੇ ਇਹ ਤੇ ਧਨ ਵੀ ਤੇਰਾ ਨਹੀਂ ਹੈ, ਤਨ ਧਨ ਜੇ ਤੋਕੋ ਦਿਓ ਅਰਜੇ ਨਹੀਂ ਕੇ ਧਾਮ। ਨੌਵੇਂ ਪਾਤਸ਼ਾਹ ਲਿਖਦੇ ਮਹਾਰਾਜ ਕਹਿੰਦੇ ਤਨ ਧਨ ਤੇ ਬੜੇ ਬੜੇ ਮਕਾਨ ਤੈਨੂੰ ਰੱਬ ਨੇ ਦਿੱਤੇ, ਤੇਰੇ ਆਪਣੇ ਨਹੀਂ ਹੈਗੇ ਇਹ। ਜੇ ਤੂੰ ਆਪਣਾ ਕਬਜ਼ਾ ਹੋਵੇ ਤਾਂ ਬੰਦਾ ਬੈਠਾ ਨਾ ਰਹੇ ਮਕਾਨਾਂ ਵਿੱਚ, ਆਪਣਾ ਕਬਜ਼ਾ ਹੋਵੇ ਧਨ ਇਹਦੇ ਕੋਲ ਨਾ ਰਹਿ ਜਾਵੇ। ਧਨ ਲੁਕਾਉਣ ਦੀ ਚਿੰਤਾ ਪਈ ਹੋ, ਜਿਹਦੇ ਕੋਲ ਜ਼ਿਆਦਾ ਲੁਕਾਉਣ ਦੀ ਚਿੰਤਾ ਪਈ ਹੋ, ਜੇ ਆਪਣਾ ਹੋਵੇ ਤਾਂ ਲੁਕਾਉਣ ਦੀ ਚਿੰਤਾ ਕਾਹਦੀ ਹੈ ਜੀ। ਕਹਿੰਦੇ ਨਹੀਂ। ਰਾਜਾ ਸ਼ਿਵਨਾਥ ਫਿਰ ਨਿਰਾਸ਼ ਹੋ ਕੇ ਗਲ ਵਿੱਚ ਪਰਨਾ ਪਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਖੜਾ ਹੋ ਕੇ ਬੇਨਤੀ ਕੀਤੀ, ਮਹਾਰਾਜ ਮੈਂ ਕੀ ਫਿਰ ਦੇ ਸਕਦਾ, ਮੈਂ ਤੁਹਾਨੂੰ ਕੀ ਦੇ ਸਕਦਾ। ਕਹਿੰਦੇ ਆ ਜਿਹੜਾ ਅੰਦਰੋਂ ਬੋਲਿਆ ਨਾ ਮੈਂ ਕੀ ਦੇ ਸਕਦਾ, ਤੇਰੇ ਅੰਦਰ ਮੈਂ ਵਾਲੀ ਗੱਲ ਰਹਿਣੀ ਨਹੀਂ ਚਾਹੀਦੀ। ਅਰਪ ਸਾਧਕੋ ਆਪਣਾ ਜੀਓ, ਸਾਧ ਨੂੰ ਆਪਣੀ ਜੀਵ ਆਤਮਾ ਅਰਪਣ ਕਰ। ਜਦ ਜੀਵ ਆਤਮਾ ਅਰਪਣ ਕਰ ਦਿੱਤੀ ਫਿਰ ਜੋ ਸਾਧੂ ਕਹੂਗਾ ਉਹ ਕਰਨਾ ਪੈਣਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ ਸੀ ਬਹੁਤੇ ਸਾਧੂਆਂ ਕੋਲ ਨਹੀਂ ਜਾਣਾ ਚਾਹੀਦਾ, ਜੇ ਜਾਵੇ ਤਾਂ ਫਿਰ ਬਚਨ ਮੰਨੇ, ਨਹੀਂ ਤਾਂ ਜਾਵੇ ਨਾ। ਤਾਂ ਸਤਿਗੁਰੂ ਜੀ ਨੇ ਇੱਥੇ ਪਿਆਰ ਵਾਲੀ ਇਸਤਰੀ ਦੀ ਗੱਲ ਕੀਤੀ, ਬਹੁਤਾ ਲੰਮਾ ਸਮਾਂ ਨਹੀਂ ਲੈਣਾ, ਰਾਗੀ ਢਾਡੀ ਬਹੁਤ ਆਇਓ ਆ, ਸਿਹਤ ਬਜਵੇ ਨੇ ਮੈਂ ਬੋਲਣ ਲੱਗ ਪਵਾਂ ਫਿਰ ਤਾਂ ਮੈਂ ਦੋ ਦੋ ਘੰਟੇ ਹਟਦਾ ਨਹੀਂ ਆ। ਹੁਣ ਮੇਰਾ ਬੋਲ ਚੱਲ ਪਿਆ ਸੀ, ਹੁਣ ਤਾਂ ਭਾਵਾਂ ਮੈਂ ਘੰਟਾ ਲੱਗਾ ਰਹਾਂ, ਪਹਿਲਾਂ ਮੇਰੀ ਸਿਹਤ ਕਿਹਾ ਨਹੀਂ ਕਰਦੀ ਸੀ। ਅਤੇ ਇਸ ਪਿਆਰ ਵਾਲੀ ਇਸਤਰੀ ਦੀ ਗੱਲ ਕੀਤੀ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਉਸ ਇਸਤਰੀ ਦੀ ਗੱਲ ਕੀਤੀ ਹੈ ਜਿਹੜਾ ਰੱਬ ਦੇ ਚਰਨਾਂ ਨਾਲ ਪਿਆਰ ਹੈ, ਦੂਜੇ ਦਾ ਪਿਆਰ ਨਹੀਂ ਹੈ। ਮਨ ਤਾਂ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਮਨ ਤਾਂ ਤਨ, ਕਈ ਵਾਰੀ ਤਨ ਤਾਂ ਗੁਰਦੁਆਰੇ ਆ ਜਾਂਦਾ ਮਨ ਨਹੀਂ ਆਉਂਦਾ, ਮਨ ਨਹੀਂ ਆਉਂਦਾ। ਜੇ ਦੋਏ ਆ ਜਾਣ ਫਿਰ ਤਾਂ ਗੱਲ ਸੋਨੇ ਦਾ ਸੁਹਾਗਾ ਬਣ ਗਿਆ। ਚੇਤਾ ਰੱਖਿਓ ਜਿੰਨੀਆਂ ਬੀਬੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਤਾਂ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਹੋਣੀਆਂ, ਲੜਕੀਆਂ ਲੱਗਦੀਆਂ ਹੋਣੀਆਂ, ਮੇਰੇ ਵੀਰ ਭਰਾ ਬਜ਼ੁਰਗ ਜਿੰਨੇ ਵੀ, ਚੇਤਾ ਰੱਖਿਓ। ਸਵੇਰ ਨੂੰ 5-7-10 ਮਿੰਟ ਨਾ ਬੈਠਿਆ ਕਰੋ ਇੱਦਾਂ ਧਿਆਨ ਲਾ ਕੇ, ਭਾਵੇਂ ਜਿੰਨਾ ਮਿੰਟ ਵੀ, 5 ਮਿੰਟ ਵੀ ਜਾਂ 10 ਮਿੰਟ ਜਾਂ ਜਿੰਨਾ ਵੀ, ਮਨ ਨੂੰ ਰੋਕਿਆ ਕਰੋ, ਕੋਸ਼ਿਸ਼ ਕਰਿਆ ਕਰੋ ਮਨ ਇੱਧਰ ਉੱਧਰ ਨਾ ਜਾਵੇ। ਜਿਹੜੇ ਮੂਲ ਮੰਤਰ ਜਪ ਸਕਦੇ ਹੋ ਮੂਲ ਮੰਤਰ ਨਾਲ ਜੋੜ ਲਓ ਸਿੱਧਾ ਮਨ ਨੂੰ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਜਾ ਪਾਤਸ਼ਾਹ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹਦੇ ਨਾਲ ਜੋੜ ਲਓ ਮਨ ਨੂੰ, ਇਹਦੇ ਨਾਲ ਜੋੜ ਲਓ, ਇੱਧਰ ਉੱਧਰ ਜਾਣ ਨਾ ਦਿਓ, ਇਹਦੇ ਵੱਲ ਨੂੰ ਦੇਖੀ ਜਾਓ, ਜਿਹੜਾ ਜਪੀ ਜਾਂਦਾ ਉਹਦੇ ਵੱਲ ਨੂੰ ਦੇਖੀ ਜਾਓ, 5 ਮਿੰਟ 2 ਮਿੰਟ 4 ਮਿੰਟ ਉਹ ਤੁਹਾਡੇ ਲੇਖੇ ਵਿੱਚ ਆ ਜਾਣੇ ਆ। ਜਿਹੜਾ ਅਨਪੜ੍ਹ ਆ ਮੂਲ ਮੰਤਰ ਨਹੀਂ ਜਾਣਦਾ ਬਜ਼ੁਰਗ, ਉਹ ਵਾਹਿਗੁਰੂ ਨਾਲ ਜੋੜ ਲਿਓ, ਜੋੜਿਆ ਜ਼ਰੂਰ ਕਰੋ, 5-7 ਮਿੰਟ ਬੈਠਿਆ ਕਰੋ, ਧਿਆਨ ਲਾ ਕੇ ਬੈਠਿਆ ਕਰੋ, ਜਿੰਨਾ ਕੁ ਚਿਰ ਬਹਿ ਹੋਵੇ ਧਿਆਨ ਲਾਇਓ। ਇਹ ਮਨ ਤਾਂ ਤਨ ਦੋਏ ਰੱਤ ਹੋ ਜਾਣ ਨਾ, ਇੱਕੋ ਨਾਮ ਆਧਾਰ, ਫਿਰ ਨਾਮ ਦਾ ਹੀ ਆਸਰਾ ਰਹਿ ਜਾਂਦਾ, ਦੁਨੀਆਂ ਵਿੱਚ ਬਾਕੀ ਆਸਰੇ ਖਤਮ ਹੋ ਜਾਂਦੇ, ਫਿਰ ਆਸਰਾ ਤੱਕਦਾ ਹੀ ਨਹੀਂ ਕਿਸੇ ਦਾ, ਫਿਰ ਨਾਮ ਹੀ ਸਾਰੇ ਕਾਰਜ ਕਰੀ ਜਾਂਦਾ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਅੰਦਰ ਨਾਮ ਵਸ ਗਿਆ, 9 ਨਿਧੀਆਂ 18 ਸਿੱਧੀਆਂ ਉਹਦੇ ਮਗਰ ਤੁਰ ਪੈਂਦੀਆਂ, ਸਾਰਾ ਸੰਸਾਰ ਉਸ ਬੰਦੇ ਨਾਲ ਪਿਆਰ ਕਰਨ ਲੱਗ ਜਾਂਦਾ ਜਿਹੜਾ ਰੱਬ ਦਾ ਪਿਆਰਾ ਹੋ। ਗੁਰਬਾਣੀ ਕਹਿੰਦੀ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੇ ਜਾਈ, ਬੜੀ ਦੁਨੀਆਂ ਆਉਂਦੀ ਜਾਂਦੀ ਆ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਉਹ ਸਾਰਿਆਂ ਦਾ ਹੀ ਪਿਆਰਾ, ਇੱਕ ਸੱਜਣ ਸਭ ਸੱਜਣਾ ਇੱਕ ਬੈਰੀ ਸਭ ਬਾਦ, ਇੱਕ ਰੱਬ ਨਾਲ ਪਿਆਰ ਕਰ ਲਓ ਸਾਰੀ ਦੁਨੀਆਂ ਤੁਹਾਡੇ ਨਾਲ ਪਿਆਰ ਕਰੂਗੀ, ਇੱਕ ਰੱਬ ਨਾਲ ਦੁਸ਼ਮਣ ਬਣ ਜਾਓ ਸਾਰੀ ਦੁਨੀਆਂ ਤੁਹਾਡੀ ਦੁਸ਼ਮਣ ਬਣ ਜਾਓ। ਕੰਸ ਨੇ ਰੱਬ ਨਾਲ ਦੁਸ਼ਮਣੀ ਕੀਤੀ, ਸਾਰੀ ਦੁਨੀਆਂ 'ਚ ਕੰਸ ਦੇ ਪੁਤਲੇ ਸਾੜਦੀ ਹੈ। ਰਾਵਣ ਨੇ ਰੱਬ ਨਾਲ ਦੁਸ਼ਮਣੀ ਕੀਤੀ, ਅੱਜ ਸਾਰੀ ਦੁਨੀਆਂ ਰਾਵਣ ਦੇ ਪੁਤਲੇ ਸਾੜਦੀ ਹੈ। ਜਿਨ੍ਹਾਂ ਨੇ ਰੱਬ ਨਾਲ ਪਿਆਰ ਕੀਤਾ ਉਹਨਾਂ ਦੇ ਬਾਣੀ ਵਿੱਚ ਨਾਮ ਆਉਂਦੇ, ਜੈ ਦਿਓ ਨਾਮਾ ਬਿਪ ਸਧਾਮਾ, ਤਿੰਨ ਕੋ ਕਿਰਪਾ ਪਈ ਹੈ ਅਪਾਰ, ਕਹੇ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ, ਨਾਮਾ ਭਗਤ ਕਬੀਰ ਗਾਵੇ ਸਮਲੋਚਨ, ਉਦੋ ਅਕਰੂਰ ਵਿਦਰ ਜਸ ਗਾਵੇ, ਉਦੋ ਵਰਗਿਆਂ ਦਾ ਅਕਰੂਰ ਵਰਗਿਆਂ ਦਾ ਅੱਜ ਕੱਲ੍ਹ ਤਾਂ ਕੱਟੜਵਾਦੀ ਕਹਿੰਦੇ ਵੀ ਨਾ ਹੀ ਨਾ ਲਓ ਇਹਨਾਂ ਦੇ ਕ੍ਰਿਸ਼ਨ ਭਗਵਾਨ ਵਰਗੇ, ਜਾਂ ਉਦੋਂ ਕਰੂਰ ਜੇ ਦੱਸਣਾ ਹੋਊਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨੀ ਪਊਗੀ ਤਾਂ ਦੱਸਣਾ ਪਊ, ਸਾਨੂੰ ਪੜ੍ਹਨੀ ਪਊਗੀ ਉਹ ਰਮਾਇਣ, ਪੜ੍ਹਨੀ ਪਊ ਸਾਨੂੰ ਰਮਾਇਣ, ਪੜ੍ਹਨੀ ਪਊ ਗੀਤਾ, ਪੜ੍ਹਨੀ ਪਊ, ਦੱਸਣਾ ਪਊ ਉਦੋਂ ਕੌਣ ਹੋਇਆ, ਅਕਰੂਰ ਕੌਣ ਹੋਇਆ, ਬਿਦਰ ਕੌਣ ਹੋਇਆ, ਦੁਰਯੋਧਨ ਕੌਣ ਹੋਇਆ, ਸਧਾਮਾ ਕੌਣ ਹੋਇਆ, ਜੈਦੇਵ ਕੌਣ ਹੋਇਆ, ਸਾਰਾ ਪੜ੍ਹਨਾ ਪਊਗਾ। ਜਿਹੜੇ ਅੱਜ ਕੱਲ੍ਹ ਦੇ ਕੱਟੜਵਾਦੀ ਉਹ ਤਾਂ ਭਗਵਾਨ ਕ੍ਰਿਸ਼ਨ ਨੂੰ ਜਾਣਦੇ ਨਹੀਂ, ਕਹਿੰਦੇ ਹੋਇਆ ਹੀ ਨਹੀਂ ਹੈ। ਰਾਮ ਚੰਦਰ ਨੂੰ ਬਹੁਤੇ ਲੋਕ ਬਾਹਰਲੇ ਮੁਲਕਾਂ 'ਚੋਂ ਕਹਿੰਦੇ ਐਵੇਂ ਨਾਟਕ ਆ ਇਹ, ਰਾਮਾ ਰਾਮਾ ਤਾਂ ਰਾਮਾ ਕ੍ਰਿਸ਼ਨ ਇੱਕ ਨਾਟਕ ਆ। ਕਹਿੰਦੇ ਉਹ ਪੰਡਤਾਂ ਨੇ ਆਪਣੇ ਖਾਣ ਵਾਸਤੇ ਨਾ ਬਣਾ ਲਈਆਂ ਜਗ੍ਹਾ, ਉੱਥੇ ਪੂਜਾ ਹੋਣ ਲੱਗ ਪਈ। ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹੇ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਥਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨਤੀਓ, ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਆਪ ਚਲਟ ਆਲਾਦਪੁਰ ਫਰਮਾਇਓ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਪਵਿੱਤਰ ਬਾਣੀ ਵਿੱਚ ਚੰਡੀ ਦੀ ਵਾਰ ਵਿੱਚ ਲਿਖ ਕੇ, ਖੰਡਾ ਪਿਰਥ ਮੈਂ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨੂ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਨੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੇਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕਰ ਗਰਾਇਆ, ਵੱਡੇ ਵੱਡੇ ਮੁਨ ਦੇਵਤੇ ਕੀ ਯੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਬਾਣੀ ਹੈ। ਬਹੁਤ ਲੋਕ ਅੱਜ ਕੱਟੜਵਾਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਬਾਣੀ 'ਤੇ ਉਂਗਲਾਂ ਰੱਖ ਰਹੇ। ਦਾਸ ਦੀ ਸਿਹਤ ਨਹੀਂ ਚੰਗੀ, ਮੈਂ ਤਾਂ ਸਾਰੇ ਪੰਜਾਬ ਵਿੱਚ ਬੋਲਿਆ, ਜਿੱਥੇ ਜਿੱਥੇ ਵੀ ਸਟੇਜਾਂ 'ਤੇ ਅਸੀਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦਸਮ ਗ੍ਰੰਥ ਦੀ ਪਵਿੱਤਰ ਬਾਣੀ ਦੇ ਹੱਕ ਵਿੱਚ ਬੋਲੇ ਹਾਂ। ਅਤਰਿਆ ਚਰਿੱਤਰ 'ਤੇ ਦੁਨੀਆਂ ਉਂਗਲਾਂ ਰੱਖਦੀ ਫਿਰਦੀ ਹੈ ਗੁਰਮੁਖੋ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਬਚਾਉਣ ਵਾਸਤੇ ਜਿਹੜੀਆਂ ਕਰੈਕਟਰਲੈਸ ਇਸਤਰੀਆਂ ਸੀ ਉਹਨਾਂ ਦੇ ਜੀਵਨ ਆਪਣੇ ਲਿਖਤ ਵਿੱਚ ਵਰਣਨ ਕੀਤੇ ਦੇਖਿਓ। ਸਿੱਖੋ ਮੇਰੇ ਪਿਆਰੇ ਬੱਚਿਓ, ਕਿਤੇ ਇਹਨਾਂ ਗੱਲਾਂ ਵਿੱਚ ਫਸ ਨਾ ਜਾਏ, ਆਪਣੇ ਪੁੱਤਾਂ ਨੂੰ ਬਚਾਉਣ ਵਾਸਤੇ ਤ੍ਰਿਆ ਚਰਿੱਤਰ ਲਿਖਣਾ ਜ਼ਰੂਰੀ ਸਮਝਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤਾਂ ਸਤਿਗੁਰੂ ਜੀ ਕਹਿੰਦੇ, ਮਨ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਮਨ ਤਾਂ ਰੱਤਾ ਸੱਚ ਰੰਗ ਇੱਕੋ ਨਾਮ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾ। ਫਿਰ ਤਾਂ ਜਿੰਨੇ ਰਸ ਆ ਉਹ ਜ਼ਹਿਰ ਲੱਗਦੇ, ਫਿਰ ਉਹਨੂੰ ਜਿੰਨੇ ਪਦਾਰਥ ਹੈ ਜ਼ਹਿਰ ਲੱਗਦੇ, ਫਿਰ ਉਹ ਕਿਸੇ ਚੀਜ਼ ਦਾ ਰਸ ਨਹੀਂ ਲੈਂਦਾ। ਜਿੱਦਾਂ ਹੁਣ ਅੰਬਾਂ ਦਾ ਮੌਸਮ ਹੈ, ਬੰਦਾ ਕਹਿੰਦਾ ਅੰਬੇ ਚੂਪ ਲਈਏ, ਜਿਹਨੂੰ ਨਾਮ ਦਾ ਰਸ ਆ ਜਾਂਦਾ ਉਹ ਕਿਸੇ ਚੀਜ਼ ਦੇ ਰਸ ਨੂੰ ਦੇਖਦਾ ਹੀ ਨਹੀਂ, ਉਹ ਸੰਸਾਰ ਦੇ ਸਾਰੇ ਰਸਾਂ ਦੇ ਉੱਤੇ ਉੱਠ ਜਾਂਦਾ, ਉਹ ਸਾਰੇ ਰਸ ਵਿਖਿਆਂ ਦੇ। ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ, ਬਹੁਤੇ ਅੰਬ ਚੂਪ ਲਓ ਤੁਹਾਨੂੰ ਕੋਈ ਨਾ ਕੋਈ ਨੁਕਸ ਪੈ ਜੂਗਾ, ਜਿਹੜੀ ਚੀਜ਼ ਦਾ ਮੌਸਮ ਆ ਬਹੁਤੀ ਖਾ ਲਓ ਤੁਹਾਨੂੰ ਕੋਈ ਨਾ ਕੋਈ ਨੁਕਸ ਪੈ ਜੂਗਾ। ਸਤਿਗੁਰੂ ਜੀ ਕਹਿੰਦੇ, ਜਿੰਨੇ ਤੇਰੇ ਜੀਭ ਦੇ ਇੰਦਰੀਆਂ ਦੇ ਰਸ ਹੈ, ਅੱਖਾਂ ਦਾ ਰਸ, ਨੱਕ ਦਾ, ਜੀਭ ਦਾ, ਕੰਨਾਂ ਦੇ ਰਸ ਹੈ, ਸਾਰੇ ਤੇਰੇ ਸਰੀਰ ਦੇ ਦੁੱਖ ਹੈ। ਜਦੋਂ ਨਾਮ ਦਾ ਰਸ ਆ ਜਾਂਦਾ ਵਿਖਿਆ ਰਸ, ਤਾਂ ਮਨ ਤਨ ਪਿਆਸ ਦਰਸ਼ਨ ਕਣੀ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਮਨ ਤਾਂ ਰੱਤਾ ਸੱਚ ਨੇ ਕੋ ਨਾਮ, ਵਿਖਿਆ ਰੰਗ ਘੁੜਾਵਿਆ ਦਿਸਣ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਣਾ। ਹਰੇਕ ਬੰਦਾ ਇਹ ਅੰਮ੍ਰਿਤ ਬੂੰਦ ਪੀ ਨਹੀਂ ਸਕਦਾ, ਆਪਣੇ ਆਪ ਜੇ ਪੀ ਲਵੇ ਤਾਂ ਸਾਰੇ ਪੀ ਨਾ ਲੈ, ਫਿਰ ਸਾਧੂਆਂ ਦੀ ਕੀ ਜ਼ਰੂਰਤ ਪਈ ਜੇ ਆਪਣੇ ਆਪ ਪੀਣੇ ਹੋਣ, ਪੀ ਨਾ ਲਵੇ। ਹਾਂ, ਜਿਨ ਕੋ ਸਾਧੂ ਪੇਟੀਏ ਦਰਗਾਹ ਹੋਏ ਖਲਾਸ। ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਹੋ ਗਏ ਗੁਰੂ ਗ੍ਰੰਥ ਸਾਹਿਬ ਵਿੱਚੋਂ। ਜਿਹੜੇ ਪ੍ਰਤੱਖ ਦਰਸ਼ਨ ਹੋਏ ਨਾ, ਇੱਦਾਂ ਨਾਲ ਬਾਬਾ ਜਵੰਦ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਦੇ ਗੁਰ ਭਾਈ, ਉਹ ਵੀ ਨਾਲ ਹੀ ਸਨ। ਫਿਰ ਇੱਕ ਦਿਨ ਬੈਠੇ ਸੀ ਬਾਬਾ ਆਨੰਦ ਸਿੰਘ ਸਾਹਮਣੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ ਸਾਹਮਣੇ ਬੈਠੇ। ਗੁਰੂ ਨਾਨਕ ਸਾਹਿਬ ਪ੍ਰਗਟ ਹੋ ਕੇ ਕਹਿਣ ਲੱਗੇ, ਰਿਖੀ ਜੀ ਆਪਣਾ ਟਿਕਟ ਦਿਖਾ ਲਓ। ਉਹ ਕਹਿੰਦੇ, ਜੀ ਟਿਕਟ ਕਾਹਦਾ, ਟਿਕਟ ਕਾਹਦਾ, ਤੁਹਾਡੇ ਦਰਸ਼ਨ ਕਰਨੇ ਸੀ, ਦਰਸ਼ਨ ਹੋ ਗਏ, ਟਿਕਟ ਕਾਹਦਾ? ਕਹਿੰਦੇ, ਨਹੀਂ ਮੇਰੀ ਮਰਜ਼ਾਦਾ ਆ, ਸਾਧੂ ਤੋਂ ਬਿਨਾਂ ਤੂੰ ਮੇਰੇ ਕੋਲ ਆ ਨਹੀਂ ਸਕਦਾ, ਮੈਂ ਮਰਜ਼ਾਦਾ ਬੰਨੀ ਹੋਈ, ਤੁਸੀਂ ਬੈਟਰੀ ਲੈਣ ਚਲ ਜਾਓ ਕਹਿੰਦੇ ਸਾਡੇ ਡੀਲਰਾਂ ਕੋਲੋਂ ਲਓ, ਟਰੈਕਟਰ ਸਿੱਧਾ ਏਜੰਸੀ ਵਿੱਚੋਂ ਲੈਣ ਚਲ ਜਾਓ ਕਹਿੰਦੇ ਸਾਡੇ ਡੀਲਰਾਂ ਕੋਲ ਜਾਓ ਉਹ ਲੈ, ਜੇ ਏਜੰਸੀ ਸਿੱਧਾ ਦਿੰਦੀ ਹੈ ਡੀਲਰ ਹੜਤਾਲ ਕਰਦੇ ਆ, ਕਹਿੰਦੇ ਤੁਸੀਂ ਸਿੱਧਾ ਦਿੰਦੇ, ਸਾਡਾ ਕੀ ਫਾਇਦਾ ਹੋਇਆ? ਇਹ ਮੂਹਰੇ ਸਾਧੂ ਰੱਖੇ ਹੋਏ ਅੰਮ੍ਰਿਤ ਬੂੰਦ ਨੂੰ ਵਰਤਾਉਣ ਵਾਸਤੇ ਰੱਖੇ ਹੋਏ ਆ, ਵੀ ਤੁਸੀਂ ਜਿਹੜਾ ਬੰਦਾ ਦੇਖੋਗੇ, ਜਿਹੜਾ ਅਵੈਸੀਆਂ ਮੁਲਕ ਵਿੱਚ ਖੋਲੀਆਂ ਮੁਲਕਾਂ ਦੀ ਜਾਂ ਵੀਜ਼ਾ ਲੈਣ ਜਾਂਦਾ, ਉਹ ਪਹਿਲਾਂ ਦੇਖ ਕੇ ਬੰਦਾ, ਫਿਰ ਉਹ ਵੀਜ਼ਾ ਲਾ ਦੇ, ਉਹ ਫਿਰ ਸਿੱਧਾ ਉਸ ਮੁਲਕ ਨੂੰ ਚਲੇ ਜਾਂਦਾ। ਇਹ ਵੈਸੀ ਆ ਹਿੰਦੁਸਤਾਨ ਸੱਚਖੰਡ ਦੀ ਵੈਸੀ ਆ। ਮਹਾਂਪੁਰਸ਼ ਇੱਥੇ ਜੀਵ ਨੂੰ ਦੇਖ ਕੇ ਜਗਿਆਸੂ ਨੂੰ ਉਹਨੂੰ ਪੱਕਾ ਦੇਖ ਕੇ ਨਾ ਉਹਦੇ ਜੀਵਨ ਨੂੰ ਉੱਚਾ ਸੁੱਚਾ ਦੇਖ ਕੇ ਵੈਸੀ ਦੀ ਮੋਹਰ ਲਾਉਂਦੇ ਸਿੱਧਾ ਸੱਚਖੰਡ ਨੂੰ ਰੋਕਦਾ ਕੋਈ ਨਹੀਂ ਹੈ। ਰੇ ਰੇ ਦਰਗਹਿ ਕਹੇ ਨਾ ਕਹੂ ਆਓ ਬੈਠਾ ਦਰ ਸਭ ਦਊ ਸਾਰੇ। ਭਾਈ ਮਹਾਂ ਸਿੰਘ ਨੇ ਕਿਹਾ ਮਹਾਰਾਜ ਵੜਨ ਨਹੀਂ ਦਿੰਦੇ ਅੰਦਰ, ਬਦਾਵਾ ਪਾੜੋ ਅੰਦਰ ਵੜਨ ਨਹੀਂ ਦਿੰਦੇ। ਉਹ ਕਹਿੰਦੇ ਬਦਾਵਾ ਪੜਵਾ ਕੇ ਆਓ ਥੱਲਿਓ, ਪਹਿਲਾਂ ਵੈਸੀ ਚੋਂ ਦਸਖਤ ਕਰਾ ਕੇ ਲਿਆਓ। ਵਿਖਿਆ ਰੰਗ ਪੜਾਵੇ ਦੱਸਾਂ ਹਰ ਅੰਮ੍ਰਿਤ ਬੂੰਦ ਸੁਹਾਵਣੀ। ਉਹ ਕਹਿੰਦੇ ਜੀ ਟਿਕਟ ਕਿੱਥੋਂ ਲਈ ਹੈ ਟਿਕਟ? ਕਹਿੰਦੇ ਬਾਬਾ ਹਰਨਾਮ ਸਿੰਘ ਪੁੱਛੋ ਵਾਲੇ। ਜਦੋਂ ਬਾਬਾ ਜਵਾਲਾ ਸਿੰਘ ਜੀ ਜਾਂਦੇ ਹੁੰਦੇ ਸੀ ਨਾ, ਉਮਰ ਵਿੱਚ ਬਹੁਤ ਛੋਟੇ ਸੀ ਬਾਬਾ ਜਵਾਲਾ ਸਿੰਘ ਬਾਬੇ ਪੁੱਛੋ ਵਾਲਿਆਂ ਤੋਂ, ਜਦੋਂ ਜਾਣਾ ਬਾਬਾ ਜਵਾਲਾ ਸਿੰਘ ਬਾਬੇ ਪੁੱਛੋ ਵਾਲੇ ਨੇ ਆਪਣੇ ਆਸਣ ਤੇ ਬਹਾਲਣਾ ਬਾਬਾ ਜਵਾਲਾ ਸਿੰਘ ਆਪਣੇ ਆਸਣ ਤੇ, ਕਿਸੇ ਨੂੰ ਆਪਣੇ ਆਸਣ ਤੇ ਨਹੀਂ ਸੀ ਬਹਾਲਦੇ ਹੁੰਦੇ ਉਹ, ਆਪਣੇ ਆਸਣ ਤੇ ਬਹਾਲਣਾ। ਸੇਵਕਾਂ ਨੇ ਪੁੱਛਿਆ ਮਹਾਰਾਜ ਤੁਸੀਂ ਕਿਸੇ ਨੂੰ ਆਪਣੇ ਆਸਣ ਤੇ ਬਹਿਣ ਨਹੀਂ ਦਿੰਦੇ, ਇਹ ਬਾਬੇ ਜਵਾਲਾ ਸਿੰਘ ਨੂੰ ਕਿਉਂ ਬਹਾਲਦੇ? ਕਹਿੰਦੇ ਪੂਰਨ ਪੁਰਖ ਆ, ਇਹ ਬ੍ਰਹਮ ਗਿਆਨੀ ਹੈ, ਇਹ ਨਿਰੰਕਾਰ ਹੈ, ਇਹਨੂੰ ਤਾਂ ਆਪਣੇ ਆਸਣ ਤੇ ਬਹਾਲਦੇ ਆ। ਫਿਰ ਬਾਬਾ ਆਨੰਦ ਸਿੰਘ ਨੂੰ ਕਿਹਾ ਤੂੰ ਬਾਬਾ ਹਰਨਾਮ ਸਿੰਘ ਪੁੱਛੋ ਵਾਲਿਆਂ ਕੋ ਜਾ। ਉਹ ਫਿਰ ਜਿਸਦੇ ਉੱਥੇ ਗਏ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਜਿਹੜੀ ਅੰਮ੍ਰਿਤ ਬੂੰਦ ਆ ਉਹ ਪੀਣ ਦੇ ਸਮਰੱਥ ਬਣਾਓ। ਉਹ ਫਿਰ ਕਹਿੰਦੇ ਅੱਖਾਂ ਮੀਟ, ਅੱਖਾਂ ਮੀਟੀਆਂ ਛੋਟਾ ਜਿਹਾ ਕੋਠਾ ਸੀ ਐਵੇਂ ਜਿਹਦੇ ਵਿੱਚ ਬਾਬਾ ਜੀ ਰਹਿੰਦੇ ਸੀ, ਛੋਟਾ ਜਿਹਾ ਕੋਠਾ ਸੀ। ਕਹਿੰਦੇ ਅੱਖਾਂ ਮੀਟ, ਅੱਖਾਂ ਮੀਟੀਆਂ, ਉਹ ਅੱਖਾਂ ਮੀਟੀਆਂ ਤੇ ਉਹ ਜਿਹੜਾ ਕੋਠਾ ਛੋਟਾ ਜਿਹਾ ਸੀ ਵੱਡੇ ਆਕਾਰ ਵਿੱਚ ਹਾਲ ਬਣ ਗਿਆ ਬੜਾ ਵੱਡਾ, ਕੁਰਸੀਆਂ ਲੱਗ ਗਈਆਂ, ਬੰਦੇ ਆ ਕੇ ਬਹਿ ਗਏ, ਬੰਦੇ ਆ ਕੇ ਬਹਿ, ਬਾਬਾ ਹਰਨਾਮ ਸਿੰਘ ਕੋਈ ਬੋਲੇ ਬਾਬਾ, ਉਹਨੇ ਸਾਰਿਆਂ ਨੇ ਕਾਪੀ ਕੱਢੀ ਲਿਖ ਲਿਆ। ਫਿਰ ਕਹਿੰਦੇ ਅੱਖਾਂ ਖੋਲ, ਅੱਖਾਂ ਖੋਲੀਆਂ ਤਾਂ ਕੁਛ ਵੀ ਨਾ, ਤਾਂ ਛੋਟਾ ਜਿਹਾ ਕਮਰਾ। ਕਹਿੰਦੇ ਕੁਛ ਦੇਖਿਆ? ਕਹਿੰਦੇ ਜੀ ਦੇਖਿਆ ਤਾਂ ਕੁਛ ਨਹੀਂ, ਛੋਟਾ ਜਿਹਾ ਕਮਰਾ ਸੀ ਬੜਾ ਬਣ ਗਿਆ, ਬਹੁਤ ਸਾਰੇ ਲੋਕ ਆ ਕੇ ਕੁਰਸੀਆਂ ਤੇ ਬਹਿ ਗਿਆ, ਤੁਸੀਂ ਕੁਛ ਬੋਲੇ ਮੈਨੂੰ ਸਮਝ ਤਾਂ ਲੱਗੀ ਨਹੀਂ ਹੈ। ਉਹਨੇ ਕੁਛ ਆਪਣੀ ਕਾਪੀ ਤੇ ਲਿਖ ਲਿਆ, ਇਹ ਵੀ ਨਹੀਂ ਮੈਨੂੰ ਪਤਾ ਕੀ ਲਿਖਿਆ। ਕਹਿੰਦੇ ਅੱਜ 33 ਕਰੋੜ ਦੇਵਤੇ ਦੀ ਜਾਮਨੀ ਵਿੱਚ ਤੇਰੀ ਬਾਂਹ ਗੁਰੂ ਨਾਨਕ ਨੂੰ ਫੜਾਈ ਹੈ, ਤੇਰੀ ਬਾਂਹ ਗੁਰੂ ਨਾਨਕ ਨੂੰ ਅੱਜ ਅਸੀਂ ਫੜਾਈ ਆ, 33 ਕਰੋੜ ਦੇਵਤੇ ਨੇ ਜਾਮਨੀ ਪਾਈ ਵੀ ਸਾਡੇ ਸਾਹਮਣੇ ਫੜਾਈ ਆ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਜਿਹੜੇ ਕਹਿੰਦੇ ਅਸੀਂ ਸਿੱਧੇ ਆਪੇ ਹੀ ਅੰਮ੍ਰਿਤ, ਆਪੇ ਤਾਂ ਤੁਸੀਂ ਮਨਮੋਹਨ ਸਿੰਘ ਨੂੰ ਨਹੀਂ ਮਿਲ ਸਕਦੇ, ਪ੍ਰਧਾਨ ਮੰਤਰੀ ਨੂੰ ਤਾਂ ਪਰਮੇਸ਼ਵਰ ਨੂੰ ਕਿੱਦਾਂ ਮਿਲ ਲਉਂਗੇ ਤੁਸੀਂ? ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਬਣ ਤਿੰਨ ਟਰੰਪ ਸੰਘ ਮੌਲਿਆ ਸਮਰੱਥ ਪੁਰਖ ਪਾਰ, ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ, ਜਿਨ ਸਖੀਏ ਪਰਾ ਪਾਇਆ ਹੁਣ ਤਿੰਨ ਕੇ ਸਦ ਬਲਿਹਾਰ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਾ ਲਿਆ ਉਹਨਾਂ ਦੇ ਬਲਿਹਾਰ ਜਾਂਦੇ। ਨਾਨਕ ਹਰ ਜੀ ਮਾਇਆ ਕਰ ਸੱਚੇ ਪਾਤਸ਼ਾਹ, ਕਿਰਮਾਇਆ ਹੁੰਦੀ ਖੁਸ਼ੀ, ਸਾਡੇ ਤੇ ਕਿਰਪਾ ਕਰ ਸ਼ਬਦ ਸਵਾਰਨ ਹਾਲ, ਸਾਡਾ ਜਿਹੜਾ ਸ਼ਬਦ ਆ ਨਾ ਉਹ ਸਵਾਰ ਦਿਓ, ਸ਼ਬਦ ਚੱਲ ਪਵੇ, ਜਿਹਦੀ ਸ਼ਬਦ ਸਿੱਧੀ ਚੱਲ ਪਵੇ ਨਾ, ਸ਼ਬਦ ਚੱਲ ਪਵੇ ਉਹਦੀ ਸਿੱਧੀ ਚੱਲ ਪੈਂਦੀ, ਮੂੰਹ ਨਾਲ ਜੋ ਬਚਨ ਕਹਿੰਦਾ ਹੋ ਜਾਂਦਾ, ਸ਼ਬਦ ਸਿੱਧੀ ਚਲਾਉਣੀ ਔਖੀ ਆ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਾਵਣ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਹ ਰਿਹਾ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸਾਵਣ ਦਾ ਮਹੀਨਾ ਸੋਭਨੀਕ ਹੁੰਦਾ, ਜਿਹੜੇ ਭਾਈ ਰਾਮ ਦੇ ਨਾਮ ਨੂੰ ਆਪਣੇ ਗਲੇ ਵਿੱਚ ਪਾ